सतपुरख जिन जानिया सतगुरु तिसका नाम, तिसके संग सिख उदरे नानक हर गुण गाओ। मात पिता भाई सुत बंदब तिनका बल है थोरा, अनिक रंग माया के पेखे किस साथ साथ न चाले पोरा। ठाकुर तुझ बिन आहे न मोरा, मुए अनाथ निर्गुण गुण नाही, माहियो तुमरा तोरा। बल 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 चरण तुम्हारे, या हुआ तुम्हारा जोरा। साध संग नानक दरस पायो, बिनस्यो सगल निहोरा। सतगुरु सिख की करे प्रतपाल, सेवक को गुरु सदा दयाल। सिख की गुर दुर मत मल ही रे, गुर बचनी हर नाम उचरे। सतगुरु सिख के बंधन काटे, गुर का सिख भी काटे हाटे। सतगुरु सिख को नाम तन देई, गुर का सिख वड पागी है। सतगुरु सिख का हलत पलत स्वारे, नानक सतगुरु सिख को जी नाल समारे। गुर के ग्रह सेवक जो रहे, गुर की आज्ञा मन में सहे। आपस को कर कछ न जनावे, हर हर नाम हृदय सत्यावे। मन बेचे सतगुर के पाति, सेवक के कारज रास। सेवा करत होई नेकामी, तिसको होत प्राप्त स्वामी। अपनी कृपा जिस आप करे, नानक सो सेवक गुर की मत ले। बीस बीस वे गुर का मन माने, सो सेवक परमेश्वर की गत जाने। सो सतगुर जिस हृदय हर नाऊ, अनिक बार गुर को बल जाऊं। सर्व निदान जी का दाता, आठ पैर पार ब्रह्म रंग राता। ब्रह्म में जन जन में पार ब्रह्म, एक है आप नहीं कछ परम। सहस्यान भलाइया न जाइये, नानक ऐसा गुरु वडभागी पाइये।
ਅਸੀਂ ਉਸ ਦੀ ਕਾਬਲੀਅਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਕਿ ਇਸ ਕੋ ਸਿਮਰੇ ਦੇਵ ਸੋ ਦੇਹੀ ਬਜ ਹਰ ਕੀ ਸੇਵ ਬਜ ਗੋਬਿੰਦ ਭੂਲ ਮਤ ਜਾਓ ਮਾਨੁਖ ਜਨਮ ਕਾ ਇਹ ਲਾਓ। ਬਿਲਕੁਲ ਸਪਸ਼ਟ ਬਾਣੀ ਉਪਦੇਸ਼ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਕਿ ਕਿਤਨਾ ਕੀਮਤੀ ਜਨਮ ਹੈ ਜਿਸ ਨੂੰ ਕਿ ਦੇਵੀ ਦੇਵਤੇ ਵੀ ਤਰਸ ਰਹੇ ਨੇ ਪ੍ਰਾਪਤ ਕਰਨ ਵਾਸਤੇ, ਔਰ ਅਸੀਂ ਇਸ ਚੋਲੇ ਨੂੰ ਪ੍ਰਾਪਤ ਕਰਨ ਦੇ ਬਾਅਦ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ। ਵਿਚਾਰ ਕਰਕੇ ਦੇਖੋ ਇਹ ਉੱਤਮ ਭੋਗੀ ਜੂਨਾਂ ਨੇ, ਜਦੋਂ ਅਸੀਂ ਅੱਛੇ ਕਰਮ ਕਰਦੇ ਹਾਂ ਬਹੁਤ ਸਾਰੇ ਦਾਨ ਪੁੰਨ ਕਰ ਲੈਂਦੇ ਹਾਂ, ਸਿਰਫ ਪੁੰਨੀ ਪੁੰਨ ਇਕੱਠੇ ਹੋ ਜਾਂਦੇ ਨੇ, ਇਸ ਜੀਵਾਤਮਾ ਨੂੰ ਇੱਕ ਲੰਬੀ ਉਮਰ ਦੇ ਕਰਕੇ ਸਵਰਗਾ ਵਿਖੁੰਡਾਂ ਦਾ ਵਾਸੀ ਬਣਾਇਆ ਜਾਂਦਾ। ਸੂਖਮ ਚੋਲੇ ਦੇ ਵਿੱਚ ਇਹ ਜੂਨਾਂ ਉੱਤਮ ਭੋਗੀ ਭੋਗ ਭੋਗੀਆਂ ਹੋਈਆਂ ਆਪਣੇ ਪੁੰਨ ਕਰਮਾਂ ਦਾ ਭੁਗਤਾਨ ਕਰਦੀਆਂ ਨੇ, ਔਰ ਜਦੋਂ ਇਹ ਪੁੰਨ ਖਤਮ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਇਸ ਮੁਲਕ ਦੇ ਵਿੱਚ ਇਨਸਾਨ ਦਾ ਜਨਮ ਦਿੱਤਾ ਜਾਂਦਾ। ਇਨਸਾਨ ਦੇ ਜਨਮ ਦੇਣ ਦਾ ਭਾਵ ਹੀ ਇੱਕੋ ਹੀ ਹੈ ਕਿ ਤੁਸੀਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲੋ। ਇਹ ਬਿਲਕੁਲ ਸਿੱਧੀ ਸੜਕ ਜਾਂਦੀ ਹੈ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ ਇਨਸਾਨ ਦਾ ਜਨਮ। ਯਾਨੀ ਕਿ ਇੱਕ ਐਸਾ ਇੰਟਰਨੈਸ਼ਨਲ ਏਅਰਪੋਰਟ ਹੈ ਜਿੱਥੇ ਹਰ ਮੁਲਕ ਦਾ ਜਹਾਜ਼ ਜਿਹੜਾ ਹੈ ਇਸ ਜਗ੍ਹਾ ਤੋਂ ਇਸ ਏਅਰਪੋਰਟ ਤੋਂ ਚੱਲਦਾ ਹੈ। ਇਹ ਹੁਣ ਤੁਹਾਡਾ ਆਪਣਾ ਸ਼ੌਕ ਹੈ ਕਿ ਤੁਸੀਂ ਕਿਹੜੇ ਜਹਾਜ਼ ਦੇ ਵਿੱਚ ਬੈਠਣਾ ਪਸੰਦ ਕਰਦੇ ਹੋ। ਨਾਮ ਦਾ ਜਹਾਜ਼ ਚੱਲਦਾ ਹੈ ਸਿੱਧਾ ਦਰਗਾਹ ਦੇ ਵਿੱਚ ਆ ਕਰਕੇ, ਯਾਨੀ ਕਿ ਅਕਾਲ ਪੁਰਖ ਦੀ ਕੋਰ ਦੇ ਵਿੱਚ ਪਹੁੰਚਾ ਦਿੰਦਾ ਹੈ। ਹੁਣ ਅਗਰ ਨਾਮ ਦੇ ਜਹਾਜ਼ ਨੂੰ ਜਿਸ ਨੇ ਇਸ ਮੁਲਕ ਦੇ ਵਿੱਚ ਆ ਕਰਕੇ ਪ੍ਰਾਪਤ ਨਹੀਂ ਕੀਤਾ, ਉਸਦੇ ਵਿੱਚ ਸੀਟ ਆਪਣੀ ਰਿਜ਼ਰਵ ਨਹੀਂ ਕਰਾਈ, ਉਸ ਜਹਾਜ਼ ਨੂੰ ਨਹੀਂ ਪਕੜਿਆ, ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਦਰੇ ਪਾਰ। ਅਸੀਂ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਨਾਮ ਨੂੰ ਲਫ਼ਜ਼ ਨੂੰ ਹੀ ਅਸੀਂ ਜਹਾਜ਼ ਬਣਾ ਕਰਕੇ ਉਹਨਾਂ ਦੇ ਉੱਪਰ ਹੀ ਚੜ੍ਹੀ ਫਿਰਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ਕ ਦੇ ਰੂਪ ਦੇ ਵਿੱਚ ਨਾਮ ਨੂੰ ਜਹਾਜ਼ ਕਿਹਾ ਹੈ। ਔਰ ਇਹ ਜਹਾਜ਼ ਕਿੱਥੇ ਮਿਲਦਾ ਹੈ? ਇਸ ਇਨਸਾਨੀ ਜਨਮ ਦੇ ਵਿੱਚ ਦੋਨੋਂ ਅੱਖਾਂ ਦੇ ਪਿੱਛੇ ਇਹ ਨਾਮ ਦਾ ਦਾਰ ਦਿਨ ਰਾਤ ਤੁਨਕਾਰੇ ਦੇ ਰਿਹਾ। ਉੱਤੇ ਖਾਸੇ ਮਹਿਲ ਦੇ ਵਾਂਗਾ ਦੇ ਖੁਦਾਏ ਸੁੱਤੇ ਵਾਂਗ ਨਾ ਸੁਣ ਸਕੇ ਰਿਹਾ ਖੁਦਾ ਜਗਾਏ। ਯਾਨੀ ਕਿ ਉਹ ਪਰਮਾਤਮਾ ਦੀ ਬਾਣ, ਪਰਮਾਤਮਾ ਦਾ ਦਾਜ ਜਿਸਨੂੰ ਨਾਮ ਕਿਹਾ ਗੁਰੂ ਨਾਨਕ ਸਾਹਿਬ ਨੇ, ਇਹ ਨਾਮ ਰੂਪੀ ਜਹਾਜ਼ ਦੋਨੋਂ ਅੱਖਾਂ ਦੇ ਪਿੱਛੇ ਦਿਨ ਰਾਤ ਵਿਸਲ ਦੇ ਰਿਹਾ। ਪਤਨ ਕੁੱਟਿਆ ਪਾਤਣੀ ਵੰਝਿਆ ਦੁੱਖ ਵਿਲਾੜ, ਬਿਲਕੁਲ ਸਪਸ਼ਟ ਬਾਣੀ ਕਹਿੰਦੇ ਨੇ ਪਤਨ ਦੇ ਵਿੱਚ ਆ ਕਰਕੇ ਇਹ ਜੋ ਦੁੱਖ ਵਿਲਾੜ ਦਾ ਭਾਵ ਹੈ ਕਿ ਜਿਤਨੀ ਵੀ ਜਲਦੀ ਹੋ ਸਕੇ ਇਸ ਇਨਸਾਨੀ ਜਨਮ ਦੇ ਨੂਹ ਦੁਆਰਿਆਂ ਦੇ ਵਿੱਚੋਂ ਨਿਕਲ ਕਰਕੇ, ਯਾਨੀ ਗ੍ਰਸਤ ਮੈਂ ਜੋ ਰਹੇ ਉਦਾਸ ਕਹਿ ਨਾਨਕ ਹਮ ਤਾਗੇ ਦਾਸ। ਹੁਣ ਗ੍ਰਸਤ ਕੌਣ ਹੈ, ਗ੍ਰਸਤੀ ਕੌਣ ਹੈ, ਸਾਨੂੰ ਇਹ ਨਹੀਂ ਸਮਝ ਆਈ। ਅਸੀਂ ਮਨੁੱਖੇ ਜਨਮ ਦੇ ਗ੍ਰਸਤੀਆਂ ਦੇ ਜਮਾਨਾ ਅਰਥਾਂ ਦੇ ਵਿੱਚ ਫਸੇ ਪਏ ਹਾਂ। ਗ੍ਰਸਤ ਕਿਸ ਨੂੰ ਕਿਹਾ ਗਿਆ? ਇਸ ਸਰੀਰ ਦੇ 10 ਦੁਆਰ ਹੈ, ਇਸ 10 ਦੁਆਰਾਂ ਵਾਲੇ ਸਰੀਰ ਨੂੰ ਘਰ ਕਿਹਾ ਗੁਰੂ ਨਾਨਕ ਸਾਹਿਬ ਨੇ। ਔਰ ਗ੍ਰਸਤੀ ਕੌਣ ਹੈ? ਗ੍ਰਸਤੀ ਆਤਮਾ ਹੈ, ਆਤਮਾ ਇਸ ਦੇ ਵਿੱਚ ਪ੍ਰਵੇਸ਼ ਕਰਕੇ ਇਸ ਦੇ ਵਿੱਚ ਰਹਿਣ ਦਾ ਕੰਮ ਕਰ ਰਹੀ ਹੈ, ਸੰਸਾਰ ਦਾ ਕਾਰ ਵਿਵਹਾਰ ਕਰਦੀ ਹੈ। ਇਸ ਘਰ ਤੋਂ ਬਾਹਰ ਆ ਜਾਏ ਤਾਂ ਇਹ ਸੰਸਾਰ ਦਾ ਕਾਰ ਵਿਵਹਾਰ ਨਹੀਂ ਜੇ ਕਰ ਸਕਦੀ। ਯਾਨੀ ਕਿ ਗ੍ਰਸਤੀ ਆਤਮਾ ਨੇ ਇਸ 9 ਦੁਆਰਿਆਂ ਦੇ ਵਿੱਚੋਂ ਨਿਕਲ ਕਰਕੇ 10ਵੇਂ ਦੁਆਰ ਪਹੁੰਚ ਕਰਕੇ ਇਸ ਨਾਮ ਦੇ ਜਹਾਜ਼ ਨੂੰ ਪ੍ਰਾਪਤ ਕਰਨਾ ਹੈ। ਉੱਚੇ ਖਾਸੇ ਮਹਿਲ ਦੇ ਵਿੱਚ ਜਿਹੜੀ ਵਾਂਗ ਦਿੱਤੀ ਜਾ ਰਹੀ ਹੈ, ਇਹ ਦੋਨੋਂ ਅੱਖਾਂ ਦੇ ਪਿੱਛੇ ਦਾ ਇਸ਼ਾਰਾ ਕੀਤਾ ਜਾ ਰਿਹਾ ਕਿ ਇੱਥੇ ਉਹ ਖਾਸ ਆਵਾਜ਼ ਮਿਲਦੀ ਪਈ ਹੈ। ਪਰ ਜਿਹੜਾ ਗ੍ਰਸਤੀ ਸੁੱਤਾ ਪਿਆ ਹੋਵੇ ਉਸਨੂੰ ਕਦੇ ਇਹ ਵਾਂਗ ਸੁਣਾਈ ਨਹੀਂ ਦਿੰਦੀ। ਯਾਨੀ ਕਿ ਜਿਹੜੀ ਆਤਮਾ ਸੁੱਤੀ ਹੋਈ ਹੈ ਸੁੱਤੀ ਕਿਸ ਤਰੀਕੇ ਦੇ ਨਾਲ? ਮਾਇਆ ਦੇ ਵਿੱਚ, ਮਾਇਆ 3 ਗੁਣੀ ਮਾਇਆ ਹੈ ਔਰ ਅੱਗੇ 3 ਗੁਣਾਂ ਦੇ ਨਾਲ, ਯਾਨੀ ਕਿ ਇੱਕ ਇਸ ਜਗਤ ਦੇ ਵਿੱਚ ਜੋ ਹੈ ਪੈਦਾ ਕਰਨ ਦਾ, ਸੰਭਾਲ ਕਰਨ ਦਾ ਔਰ ਖਤਮ ਕਰਨ ਦੇ ਇਹ 3 ਗੁਣ ਚੱਲੇ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇ ਦਿਮਾਣ, ਜਿਸ ਦਿਸ ਭਾਵੈ ਤਿਵੇ ਚਲਾਵੈ, ਜਿਗ ਹੋਵੇ ਗੁਰਮਾਣ, ਉਹ ਦੇਖੇ ਉਹਨਾਂ ਨਜ਼ਰ ਨਾ ਆਏ, ਬੁੱਧ ਆਏ ਵਿਧਾਨ। ਬਿਲਕੁਲ ਸਪਸ਼ਟ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਕਿ ਇਹ 3 ਗੁਣ ਹਨ ਇਸ ਮਾਇਆ ਦੇ, ਇਸ ਮਾਇਆ ਦੇ ਨਾਲ ਮਿਲ ਕਰਕੇ ਉਸ ਹੋਮੈ ਨੇ, ਬ੍ਰਹਮ ਨੇ ਜੋ ਹੈ ਇਹ 3 ਆਪਣੇ ਪੁੱਤਰ ਪੈਦਾ ਕੀਤੇ ਨੇ। ਇੱਕ ਸੰਸਾਰ ਨੂੰ ਬਣਾ ਰਿਹਾ, ਇੱਕ ਚਲਾ ਰਿਹਾ, ਪਰਵਰਿਸ਼ ਕਰ ਰਿਹਾ ਔਰ ਇੱਕ ਉਸਨੂੰ ਖਤਮ ਕਰ ਰਿਹਾ। ਬ੍ਰਹਮਾ ਵਿਸ਼ਣ ਉਹ ਮੇਜ ਦੀ ਤਰਫ ਇਸ਼ਾਰਾ ਹੈ ਔਰ ਜਿਸ ਤਰੀਕੇ ਦਾ ਹੁਕਮ ਮਿਲਦਾ ਹੈ ਇਹ 3 ਤਾਕਤਾਂ ਕੰਮ ਕਰਦੀਆਂ ਨੇ, ਉਹ ਇਸਨਾਂ ਨੂੰ ਕੰਮ ਕਰਦਾ ਦੇਖ ਰਿਹਾ। ਪਰ ਇਹ 3 ਤਾਕਤਾਂ ਅੱਜ ਤੱਕ ਆਪਣੇ ਮਾਲਕ ਨੂੰ, ਬ੍ਰਹਮ ਨੂੰ ਨਹੀਂ ਦੇਖ ਸਕੀਆਂ ਵੀ ਕੌਣ ਸਾਡੇ ਉੱਪਰ ਹੁਕਮ ਚਲਾ ਰਿਹਾ, ਸਾਡੇ ਉੱਪਰ ਵੀ ਕੋਈ ਬੈਠਾ। ਇਹ 3 ਆਪਣੇ ਹੋਮੈ ਦੇ ਵਿੱਚ ਹੀ, ਯਾਨੀ ਕਿ ਇਸ ਸ੍ਰਿਸ਼ਟੀ ਦੇ 84 ਲੱਖ ਜਾਮਿਆਂ ਦਾ ਚੱਕਰ ਕੱਟ ਰਹੇ ਨੇ, ਸਾਡੇ 'ਚ ਸਾਰੇ ਹੀ ਜਿਹੜੇ ਨੇ ਕਈ ਵਾਰੀ ਬ੍ਰਹਮਾ ਵਿਸ਼ਣ ਔਰ ਮੇਹ ਦੀ ਉੱਚੀ ਗੱਡੀ ਪ੍ਰਾਪਤ ਕਰ ਚੁੱਕੇ ਨੇ। ਪਰ ਉਸਦੇ ਬਾਅਦ ਵੀ ਅਸੀਂ ਦੇਖ ਰਹੇ ਹਾਂ ਕਿ ਅਸੀਂ ਅੱਜ ਤੱਕ ਇਸ ਸ੍ਰਿਸ਼ਟੀ ਦੇ 84 ਲੱਖ ਜਾਮਿਆਂ ਦੇ ਹਿੱਸੇ 'ਚ ਬਣੇ ਬੈਠੇ ਹਾਂ, ਉਸੀ ਦਾ ਹਿੱਸਾ ਇਸ ਵਕਤ ਸਤਸੰਗ ਦਾ ਅਸੀਂ ਜਿਹੜਾ ਰੂਪ ਬਣ ਕਰਕੇ ਬੈਠੇ ਹਾਂ, ਜਿਹੜਾ ਚੋਲਾ ਲੈ ਕਰਕੇ ਬੈਠੇ ਹਾਂ। ਇਹ 84 ਲੱਖ ਜਾਮਿਆਂ ਦੇ ਵਿੱਚ ਹੀ ਸਭ ਤੋਂ ਆਖਰੀ ਪੌੜੀ ਹੈ, 84 ਲੱਖ ਜਿਉਣ ਸਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੈ ਜੋ ਨਰ ਜੁਗੈ ਆ। ਪਾਈ ਜਾਏ ਦੁੱਖ ਪਾਈ ਦਾ। ਹੁਣ ਇੱਥੋਂ ਵੀ ਅਗਰ ਸਾਡਾ ਪੈਰ ਫਿਸਲ ਗਿਆ ਤੇ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਕਿ 84 ਲੱਖ ਜਾਮਿਆਂ ਦਾ ਜਿਹੜਾ ਸਮਾਂ ਹੈ ਇਸ ਨੂੰ ਕੋਈ ਗਿਣਤੀ ਨਹੀਂ ਕਰ ਸਕਿਆ ਅੱਜ ਤੱਕ ਕਿਸੇ ਰਿਸ਼ੀ ਮੁਨੀ ਨੇ। ਕਿਤਨੇ ਹੀ ਵੇਦ ਗ੍ਰੰਥ ਦਿੱਤੇ ਨੇ, ਪੁਰਾਣ ਦਿੱਤੇ ਨੇ, ਕਿਤਾਬਾਂ ਦਿੱਤੀਆਂ ਨੇ, ਕਿਤਨਾ ਕੁਝ ਲਿਟਰੇਚਰ ਜੋ ਹੈ ਪਰਮਾਤਮਾ ਦੇ ਮੁਤਲਕ, ਪ੍ਰਕਿਰਤੀ ਦੇ ਮੁਤਲਕ ਬਿਆਨ ਕੀਤਾ ਹੈ, ਯਾਨੀ ਕਿ ਜ਼ਰੇ ਜ਼ਰੇ ਨੂੰ ਵਿਅਰਥ ਕਰ ਦਿੱਤਾ। ਪਰ 84 ਲੱਖ ਜਾਮਿਆਂ ਦੇ ਅਵਧੀ ਨੂੰ ਅੱਜ ਤੱਕ ਕਿਸੇ ਰਿਸ਼ੀ ਮੁਨੀ ਨੇ ਜਾਂ ਕਿਸੇ ਵੀ ਸੰਤ ਨੇ ਵਿਅਰਥ ਨਹੀਂ ਜੇ ਕੀਤਾ। ਕਾਰਨ ਕੀ ਹੈ? ਕਿਉਂਕਿ ਇਸ ਦੀ ਅਵਧੀ ਨੂੰ ਕੋਈ ਵਿਅਰਥ ਕਰ ਹੀ ਨਹੀਂ ਸਕਦਾ। ਹਰ ਇੱਕ ਜੀਵ ਦੇ ਅਪਾਰ ਪਾਪ ਜਿਹੜੇ ਨੇ ਉਸ ਬ੍ਰਹਮ ਦੇ ਵਿੱਚ ਇਕੱਠੇ ਕੀਤੇ ਗਏ ਨੇ। ਯਾਨੀ ਕਿ ਅਨੰਤ ਕਾਲ ਤੋਂ ਇਹ ਜੀਵਾਤਮਾ ਜਦੋਂ ਤੋਂ ਸੱਚਖੰਡ ਤੋਂ ਉਤਰ ਕਰਕੇ ਇਸ ਮੁਲਕ ਦੇ ਵਿੱਚ ਆਈ ਹੈ, ਨਿਰੰਤਰ ਪਾਪ ਕਮਾ ਰਹੀ ਹੈ। ਅਲੇਖਾ ਕਦੇ ਨਾ ਛੂਟੀਏ ਖਿਨ ਖਿਨ ਭੁੱਲਣ ਹਾਰ। ਯਾਨੀ ਕਿ ਅਸੀਂ ਪਲ ਪਲ ਪਾਪ ਕਮਾ ਰਹੇ ਹਾਂ। ਕਿਸ ਤਰੀਕੇ ਦੇ ਨਾਲ ਅਸੀਂ ਸਾਹ ਲੈਂਦੇ ਹਾਂ, ਪਾਣੀ ਪੀਂਦੇ ਹਾਂ, ਭੋਜਨ ਖਾਂਦੇ ਹਾਂ, ਜੇਤੇ ਦਾਣੇ ਅੰਨ ਕੇ ਜੀਆ ਬਾਅਦ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸੰਭੂ। ਯਾਨੀ ਕਿ ਪਾਣੀ ਦੇ ਅੰਦਰ ਜੀਵ ਨੇ ਅਸੰਖ ਜੀਵਾਤਮਾ ਮੌਜੂਦ ਨੇ, ਹਵਾ ਦੇ ਅੰਦਰ ਅਸੰਖ ਜੀਵਾਤਮਾ ਨੇ, ਹਰ ਦਾਣਾ ਜਿਹੜਾ ਹੈ ਉਸਦੇ ਅੰਦਰ ਜੀਵਾਤਮਾ ਮੌਜੂਦ ਹੈ। ਔਰ ਆਤਮਾ ਆਤਮਾ ਨੂੰ ਖਾ ਕਰਕੇ ਜਿੰਦਾ ਹੈ, ਔਰ ਆਤਮਾ ਦਾ ਹਿਸਾਬ ਇਸ ਬ੍ਰਹਮ ਨੂੰ ਯਾਨੀ ਕਿ ਕਾਲ ਨੂੰ ਚਿਤ੍ਰਗੁਪਤ ਨੂੰ ਦੇਣਾ ਪੈਂਦਾ ਹੈ, ਹਰ ਇੱਕ ਜੀਵਾਤਮਾ ਦਾ ਹਿਸਾਬ। ਹੁਣ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਨੇ ਕੋਈ ਬਚਨ ਦੇ ਵਿੱਚ ਸਪਸ਼ਟ ਕਰ ਦਿੱਤਾ ਕਿਨ ਕਿਨ ਭੁੱਲਣ ਆ ਰਹੀ। ਯਾਨੀ ਕਿ ਪਲ ਪਲ ਤੂੰ ਭੁੱਲ ਕਮਾ ਰਿਹਾ। ਯਾਨੀ ਕਿ ਕੈਸਾ ਸੂਖਮ ਮਹੀਨ ਜਾਲ ਜਿਹੜਾ ਹੈ ਇਸ ਜਗਤ ਦੇ ਵਿੱਚ ਰਚਿਆ ਗਿਆ ਹੈ, ਤੂੰ ਕਲਪਨਾ ਵੀ ਨਹੀਂ ਕਰ ਸਕਦਾ। ਔਰ ਦਾਸ ਸੰਗਤ ਜੀ, ਅਸੀਂ ਕਿਸ ਤਰੀਕੇ ਦੇ ਨਾਲ ਹੱਸਦੇ ਖੇਡਦੇ ਹੋਏ ਵਿਆਹ ਸ਼ਾਦੀਆਂ ਦੇ ਵਿੱਚ, ਜਨਮ ਮਰਨ ਦੇ ਅਫਸੋਸਾਂ ਦੇ ਵਿੱਚ, ਉਦਘਾਟਨ ਕਰਦੇ ਪਿਕਨਿਕ ਪਾਰਟੀਆਂ ਦੇ ਵਿੱਚ ਇਹ ਪ੍ਰਾਣ ਸ਼ਕਤੀ ਨੂੰ ਖਰਚ ਕਰੀ ਜਾ ਰਹੇ ਹਾਂ? ਇਸ ਜਾਲ ਚੋਂ ਨਿਕਲਣ ਲਈ ਸਾਡਾ ਕੋਈ ਸ਼ੋਕ ਹੈ? ਜਾਂ ਅਸੀਂ ਵਿਚਾਰ ਕੀਤਾ ਹੈ ਕਿ ਇਸ ਆਤਮਾ ਦਾ ਕਿਆ ਅਸਰ ਹੋਏਗਾ ਜਦੋਂ ਇਹ ਮਨੁੱਖੇ ਜਨਮ ਦੇ ਵਿੱਚੋਂ ਖਤਮ ਕਰ ਦਿੱਤੀ ਜਾਏਗੀ, ਅਲੱਗ ਕਰ ਦਿੱਤੀ ਜਾਏਗੀ, ਉਸ ਵਕਤ ਇਹਦਾ ਕਿਆ ਅਸਰ ਹੋਏਗਾ? ਉਹ ਲਾ ਬਿਆਨ ਹੈ, ਐਸਾ ਭਿਆਨਕ ਕਸ਼ਟ ਹੈ ਕਿ ਰਿਸ਼ੀ ਮੁਨੀਆਂ ਨੇ ਵੀ ਬਿਲਕੁਲ ਸਪਸ਼ਟ ਕਰਤਾ ਕਿ ਅਸੀਂ ਉਸ ਭਿਆਨਕ ਦਰਦ ਨੂੰ ਵਿਅਕਤ ਨਹੀਂ ਕਰ ਸਕਦੇ। ਇਹਨਾਂ ਮੁਲਕਾਂ 'ਚ ਜਾਂ ਹੋਰ ਬਾਹਰ ਮੁਲਕਾਂ ਦੇ ਵਿੱਚ ਵੀ ਕੋਈ ਐਸੀ ਵਸਤੂ ਪਦਾਰਥ ਜਾਂ ਸੰਬੰਧ ਨਹੀਂ ਜਿਸ ਨੂੰ ਜੋੜ ਕਰਕੇ ਅਸੀਂ ਤੁਹਾਨੂੰ ਦੱਸ ਸਕੀਏ ਕਿ ਕੈਸਾ ਭਿਆਨਕ ਕਸ਼ਟ ਉਸ ਜੀਵਾਤਮਾ ਨੂੰ ਬਰਦਾਸ਼ਤ ਕਰਨਾ ਪੈਂਦਾ ਜਿਹੜੀ ਜਿੰਦੇ ਜੀ ਇੰਟਰਨੈਸ਼ਨਲ ਏਅਰਪੋਰਟ ਦੇ ਇਸ ਨਾਮ ਰੂਪੀ ਜਹਾਜ਼ ਨੂੰ ਪ੍ਰਾਪਤ ਨਹੀਂ ਕੀਤਾ। ਉਹ ਇੱਥੋਂ ਹੀ ਜਹਾਜ਼ ਚੜ੍ਹਦੇ ਨੇ ਨਰਕਾਂ ਨੂੰ, ਇੱਥੋਂ ਹੀ ਜਹਾਜ਼ ਚੜ੍ਹਦੇ ਨੇ ਸਵਰਗਾਂ ਨੂੰ, ਇੱਥੋਂ ਹੀ ਪਰ ਬ੍ਰਹਮ ਨੂੰ ਚੜ੍ਹਦੇ ਨੇ, ਔਰ ਇੱਥੋਂ ਹੀ ਦਸਵੇਂ ਦੁਆਰ ਸੱਚਖੰਡ ਦਾ ਜਹਾਜ਼ ਵੀ ਚੜ੍ਹਦਾ ਹੈ। ਇਹ ਹੁਣ ਤੁਹਾਡਾ ਆਪਣਾ ਸ਼ੌਕ ਹੈ, ਤੁਸੀਂ ਕਿਸ ਜਹਾਜ਼ ਦੇ ਵਿੱਚ ਬੈਠਣਾ ਪਸੰਦ ਕਰਦੇ ਹੋ। ਯਾਨੀ ਕਿ ਜੈਸੀ ਜੈਸੀ ਤੁਹਾਡੀ ਕਮਾਈ ਹੋਏਗੀ ਵੈਸਾ ਵੈਸਾ ਸ਼ੌਕ ਵਿਅਕਤ ਕੀਤਾ ਜਾਏਗਾ। ਹੁਣ ਕਮਾਈ ਕੈਸੀ ਕੀਤੀ ਹੈ, ਕਮਾਈ ਕਿਸ ਤਰੀਕੇ ਨਾਲ ਹੋ ਸਕਦੀ ਹੈ? ਇਨਸਾਨ ਦੇ ਜ਼ੋਨ ਦੇ ਵਿੱਚ ਆ ਕਰਕੇ ਜਿਹੜੀ ਪੂੰਜੀ ਤੁਹਾਨੂੰ ਰਾਹ 'ਚ ਮਿਲੀ ਸੀ, ਤੁਹਾਨੂੰ ਮਿਲਿਆ ਸੀਗਾ, ਉਹ ਇਹ ਪ੍ਰਾਣ ਸ਼ਕਤੀ ਹੈ। ਹੁਣ ਇਹ ਪ੍ਰਾਣ ਸ਼ਕਤੀ ਜਿਸ ਜਗ੍ਹਾ 'ਤੇ ਤੁਸੀਂ ਖਰਚ ਕਰ ਦਿਓਗੇ, ਅਗਰ ਤੁਸੀਂ ਸੰਸਾਰ ਦੇ ਉੱਪਰ ਖਰਚ ਕਰੋਗੇ ਤਾਂ ਤੁਹਾਡੀ ਕਮਾਈ ਯਾਨੀ ਕਿ ਇਤਨੀ ਸੀਮਿਤ ਹੋ ਜਾਏਗੀ ਕਿ ਇੱਕ ਘੜੀ ਐਸੀ ਆਏਗੀ ਕਿ ਇਹ ਦੌਲਤ ਦਿੱਤੀ ਤਾਂ ਖਤਮ ਹੋ ਜਾਏਗੀ, ਪਰ ਬਦਲੇ ਦੇ ਵਿੱਚ ਕਮਾਈ ਜ਼ੀਰੋ। ਯਾਨੀ ਕਿ ਇਸ ਸੰਸਾਰ ਦੀ ਕਮਾਈ ਵਸਤੂ ਪਦਾਰਥ ਔਰ ਸੰਬੰਧਾਂ ਨੂੰ ਇਕੱਤਰਿਤ ਕਰਨ ਵਾਲੀ ਜਿਹੜੀ ਚੀਜ਼ ਹੈ, ਝੂਠਾ ਰੁਦਨ ਹੋਇਆ ਦੁਆਲੇ ਖਿਨਵੇਂ ਪਿਆ ਪਰਾਇਆ। ਯਾਨੀ ਕਿ ਇੱਕ ਪਲ ਦੇ ਵਿੱਚ ਸਭ ਕੁਝ ਪਰਾਇਆ ਹੋ ਗਿਆ। ਵਿਚਾਰ ਕਰਕੇ ਦੇਖ ਲਓ, ਜਿਹੜਾ ਰੋਣਾ ਪਿੱਟਣਾ ਇਹ ਵੀ ਝੂਠਾ ਹੈਗਾ। ਯਾਨੀ ਕਿ ਜੋ ਕੁਛ ਵੀ ਅਸੀਂ ਸੰਸਾਰ ਦੇ ਪ੍ਰਤੀ ਇਹ ਪ੍ਰਾਣ ਸ਼ਕਤੀ ਖਰਚ ਕਰਕੇ ਇਕੱਤਰਿਤ ਕਰਾਂਗੇ, ਚਾਹੇ ਮਾਂ ਬਾਪ ਨੇ, ਧੀਆਂ ਪੁੱਤਰ ਨੇ, ਇਸਤਰੀ ਪੁਰਸ਼ ਹੈ, ਜਾਂ ਕੋਈ ਵੀ ਵਸਤੂ ਪਦਾਰਥ ਜੜ ਚੇਤਨ ਲੋਕ ਦੀ ਹੈ, ਇਹ ਸਾਰੀਆਂ ਦੀਆਂ ਸਾਰੀਆਂ ਕਮਾਈਆਂ ਜਿਹੜੀਆਂ ਨੇ ਝੂਠੀਆਂ ਨੇ, ਇਸੀ ਜਗਤ ਦੇ ਵਿੱਚ ਰਹਿ ਜਾਣੀਆਂ ਨੇ। ਇਹਨਾਂ 'ਚੋਂ ਇੱਕ ਦਿਲ ਨੇ, ਇੱਕ ਸੂਈ ਨੇ ਵੀ ਸਾਡੇ ਨਾਲ ਨਹੀਂ ਜਾਣਾ। ਵਿਚਾਰ ਕਰਕੇ ਦੇਖ ਲਓ, ਅਗਰ ਜਾ ਸਕਦੀ ਹੁੰਦੀ ਤਾਂ ਦਾਸ ਸਿੰਘ ਜੀ ਸਾਡੇ ਸੋਭਾ ਕੋਈ ਛੱਡ ਰਹੀ ਨਹੀਂ ਇਸ ਮੁਲਕ, ਅਸੀਂ ਤਾਂ ਕੰਗਲੇ ਹੀ ਰਹਿ ਜਾਂਦੇ। ਯਾਨੀ ਕਿ ਜੋ ਕੁਝ ਵੀ ਇੱਥੇ ਕਿਸੇ ਨੇ ਵੀ ਕਮਾਇਆ ਇੱਥੇ ਹੀ ਛੱਡ ਕੇ ਚਲਾ ਗਿਆ। ਸਿਕੰਦਰ ਬਾਦਸ਼ਾਹ ਦਾ ਆਖਰੀ ਉਪਦੇਸ਼ ਹੀ ਇਹੀ ਸੀਗਾ, ਉਹਨੇ ਕਿਹਾ ਵੀ ਜਦੋਂ ਇਸ ਜਗਤ ਦੇ ਵਿੱਚੋਂ ਮੈਨੂੰ ਹੁਣ ਲੈ ਕਰਕੇ ਜਾਓ ਮੇਰੀ ਮੰਜ਼ਿਲ ਨੂੰ, ਅਤੇ ਮੇਰੇ ਹੱਥ ਜਿਹੜੇ ਨੇ ਕਬੂਤ 'ਚੋਂ ਬਾਹਰ ਕੱਢ ਦੇਣਾ, ਯਾਨੀ ਕਿ ਦੁਨੀਆ ਦੇਖ ਸਕੇ ਕਿ ਦੁਨੀਆ ਦਾ ਮਾਲਕ ਯਾਨੀ ਕਿ ਕਿਤਨੇ ਹੀ ਮੁਲਕਾਂ ਨੂੰ ਜਿੱਤਣ ਵਾਲਾ, ਇਤਨੀ ਦੌਲਤ ਇਕੱਠੀ ਕਰਨ ਵਾਲਾ ਸਿਕੰਦਰ ਬਾਦਸ਼ਾਹ ਅੱਜ ਖਾਲੀ ਹੱਥ ਜਾ ਰਿਹਾ ਜੀ। ਅਤੇ ਅਸੀਂ ਅੱਜ ਤੱਕ ਕੀ ਸਿੱਖਿਆ ਸਿਕੰਦਰ ਬਾਦਸ਼ਾਹ ਦੀ ਗ੍ਰਹਿਣ ਕੀਤੀ ਹੈ? ਕਦੀ ਕਿਸੇ ਨੇ ਵਿਚਾਰ ਕੀਤਾ? ਉਹ ਸਾਧ ਸਿੰਘ ਜੀ, ਬੜੇ ਤਾਜੁਬ ਦੀ ਗੱਲ ਹੈ, ਜਿੱਥੇ ਕਿ ਇੱਕ ਸੂਈ ਨੇ ਵੀ ਨਹੀਂ ਜਾਣਾ, ਇੱਕ ਤਿਲ ਨੇ ਵੀ ਨਹੀਂ ਜਾਣਾ, ਪਰ ਇਹ ਜਿਤਨੀ ਵੀ ਕਮਾਈ ਕੀਤੀ ਗਈ ਹੈ ਨਾ, ਜਿਸ ਢੰਗ ਦੇ ਨਾਲ ਕੀਤੀ ਗਈ ਹੈ, ਸਾਧ ਸੰਗਤ ਜੀ, ਇਸ ਢੰਗ ਦੀ ਇੱਕ ਤਿਲ, ਇੱਕ ਰੱਤੀ ਵੀ ਇਸ ਮੁਲਕ 'ਚ ਨਹੀਂ ਰਹੇਗੀ। ਉਹ ਸਾਰੀ ਦੀ ਸਾਰੀ ਪੰਡ ਪਾਪ ਦੀ ਹੈ ਜਾਂ ਪੁੰਨ ਦੀ ਹੈ ਸਾਡੇ ਸਿਰ ਤੇ ਰੱਖ ਦਿੱਤੀ ਹੈ। ਜਿੱਥੇ ਇੱਕ ਭੌਤਿਕ ਵਸਤੂ ਨੇ ਇੱਕ ਤਿਲ ਨੇ ਨਹੀਂ ਜਾਣਾ, ਉੱਥੇ ਇਹ ਮਾਨਸਿਕ ਰੂਪ ਦੇ ਵਿੱਚ ਕੀਤੀ ਗਈ ਕਮਾਈ ਦਾ ਇੱਕ ਤਿਲ ਇਸ ਮੁਲਕ ਦੇ ਵਿੱਚ ਨਹੀਂ ਰਹੇਗਾ। ਨਰਕਾਂ ਔਰ ਸਵਰਗਾਂ ਦੇ ਵਿੱਚ ਜਿੰਨੀਆਂ ਵੀ ਜੀਵਾਤਮਾ ਭੋਗ ਰਹੀਆਂ ਨੇ ਉੱਤਮ ਭੋਗ ਜਾਂ ਪਾਪਾਂ ਦਾ ਭੁਗਤਾਨ ਦੇ ਰਹੀਆਂ ਨੇ, ਜਾਂ ਇਸ ਮੁਲਕ ਦੇ ਵਿੱਚ ਵੀ ਨਿਚਲੀਆਂ ਜੂਨਾਂ ਦੀ ਕੀ ਗੱਲ ਕਰਨੀ ਹੈ ਸਾਫ਼ ਹੁੰਦੀ, ਜਰਾ ਇਨਸਾਨੀ ਜੂਨ ਦੀ ਗੱਲ ਕਰਕੇ ਦੇਖ ਲਓ। ਹਸਪਤਾਲਾਂ ਦੇ ਵਿੱਚ ਜਾ ਕਰਕੇ ਦੇਖ ਲਓ, ਕੁੜੀਆਂ ਦੇ ਕੈਂਪ ਵਿੱਚ ਚਲੇ ਜਾਓ, ਜੇਲ੍ਹਾਂ ਦੇ ਵਿੱਚ ਚਲੇ ਜਾਓ, ਹੋਰ ਅਤੇ ਹੋਰ ਆਪਣੇ ਰਿਸ਼ਤੇਦਾਰ ਘਰਾਂ ਦੇ ਵਿੱਚ ਹੀ ਦੇਖ ਲਓ, ਕੈਸਾ ਕੈਸਾ ਭਿਆਨਕ ਨਰਕ ਯਾਨੀ ਕਿ ਕਲੇਸ਼ ਮਚਿਆ ਹੋਇਆ। ਦਿਨ ਰਾਤ ਕਾਮ ਦੇ ਵਿੱਚ ਅਸੀਂ ਰਸ ਹੈ ਗਿਆ, ਕਾਮ ਯਾਨੀ ਕਾਮਨਾ ਦੇ ਵਿੱਚ, ਕਾਮਨਾ ਦੀ ਜਦੋਂ ਪੂਰਤੀ ਨਹੀਂ ਹੁੰਦੀ ਅਸੀਂ ਦਿਨ ਰਾਤ ਨਿਰੰਤਰ ਕ੍ਰੋਧ ਦੇ ਵਿੱਚ ਫਸੇ ਹੋਏ ਆਪਣੀ ਸੁਰਤ ਨੂੰ ਫੈਲਾਈ ਜਾਂਦੇ ਹਾਂ, ਔਰ ਕੈਸੇ ਕੈਸੇ ਭਿਆਨਕ ਕਰਮ ਅਸੀਂ ਕਰੀ ਜਾਂਦੇ ਹਾਂ, ਯਾਨੀ ਕਿ ਜ਼ਬਾਨ ਦੇ ਨਾਲ ਮਾਨਸਿਕ ਤੌਰ ਦੇ ਵਿੱਚ ਔਰ ਸਰੀਰਕ ਰੂਪ ਦੇ ਵਿੱਚ ਜੋ ਕੁਛ ਵੀ ਅਸੀਂ ਕਿਰਿਆ ਇਨਸਾਨ ਦੀ ਜ਼ੂਨ ਦੇ ਵਿੱਚ ਆ ਕਰਕੇ ਕਰਦੇ ਹਾਂ, ਅਤੇ ਬ੍ਰਹਮ ਦਾ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਆਤਮਾ ਦਾ ਇਸ ਮੁਲਕ ਦੇ ਵਿੱਚ ਯਾਨੀ ਕਿ ਇਸ ਇਨਸਾਨੀ ਜਨਮ ਦੇ ਵਿੱਚ ਪ੍ਰਾਪਤ ਕਰਨ ਦੇ ਬਾਅਦ ਇਹ ਪ੍ਰਾਣ ਸ਼ਕਤੀ ਜਿਸ ਢੰਗ ਦੇ ਨਾਲ ਖਰਚ ਕੀਤੀ ਜਾਏਗੀ, ਯਾਨੀ ਕਿ ਮਾਨਸਿਕ ਤੌਰ 'ਤੇ, ਜ਼ਬਾਨੀ ਤੌਰ 'ਤੇ, ਯਾਨੀ ਕਿ ਗੁੱਸਾ ਜਿਹੜਾ ਹੈ ਔਰ ਜਾਂ ਜ਼ਬਾਨ ਦੇ ਨਾਲ ਜੋ ਕੁਛ ਵੀ ਅਸੀਂ ਕਰਦੇ ਹਾਂ, ਜਾਂ ਮਾਨਸਿਕ ਤੌਰ 'ਤੇ ਯਾਨੀ ਕਿ ਜੈਸੀ ਵੀ ਕਲਪਨਾ ਅਸੀਂ ਕਰਦੇ ਹਾਂ ਕਿਸੇ ਵੀ ਇਸਤਰੀ ਪੁਰਸ਼ ਵਸਤੂ ਪਦਾਰਥ ਜਾਂ ਸੰਬੰਧ ਦੇ ਮੁਤਲਕ, ਜਾਂ ਸਰੀਰਕ ਰੂਪ ਦੇ ਵਿੱਚ ਵੀ, ਯਾਨੀ ਕਿ ਸੂਕਸ਼ਮ ਤੋਂ ਸੂਕਸ਼ਮ ਚੀਜ਼ ਦਾ ਵੀ ਭੁਗਤਾਨ ਇਸ ਜੀਵਾਤਮਾ ਨੂੰ ਦੇਣਾ ਪੈਂਦਾ, ਅਤੇ ਬ੍ਰਹਮ ਦਾ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਇਹ ਜੀਵਾਤਮਾ ਦਾ ਇਸ ਮੁਲਕ ਦੇ ਵਿੱਚ ਆ ਕਰਕੇ ਇਨਸਾਨੀ ਚੋਲੇ ਦੇ ਵਿੱਚ ਕਮਾਇਆ ਗਿਆ ਪਾਪ। ਹੁਣ ਵਿਚਾਰ ਕਰਕੇ ਦੇਖ ਲਓ ਕਿੰਨਾ ਲੰਬਾ ਉਪਦੇਸ਼ ਸੀਗਾ, ਇਸ ਨੂੰ ਪੜ੍ਹਨ ਵਾਸਤੇ ਸੰਸਕ੍ਰਿਤ ਦੇ ਕਿਤਨੇ ਹੀ ਸਲੋਕਾਂ ਦਾ ਸਾਨੂੰ ਗਿਆਨ ਪ੍ਰਾਪਤ ਕਰਨਾ ਪਏਗਾ, ਅਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਵਚਨ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਖਿਣ ਖਿਣ ਲੇਖਾ ਪੂ, ਬਿਲਕੁਲ ਪਲ ਪਲ ਅਸੀਂ ਜੋ ਹੈ ਪਾਪ ਕਮਾ ਰਹੇ ਹਾਂ ਔਰ ਇਸ ਲੇਖੇ ਤੋਂ ਅਸੀਂ ਬਚ ਨਹੀਂ ਸਕਦੇ, ਨਿਰੰਤਰ ਇਹ ਲੇਖਾ ਜਿਹੜਾ ਸਾਡੇ ਨਾਲ ਸਾਡੇ ਖਾਤੇ ਜੁੜਦਾ ਜਾ ਰਿਹਾ। ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਈਖਾ, ਬਿਲਕੁਲ ਸਪਸ਼ਟ ਹੈ ਕਿ ਜੋ ਕੁਛ ਵੀ ਤੂੰ ਕਰੇਗਾ ਇਸ ਤਰੀਕੇ ਦੇ ਨਾਲ ਆਪਣਾ ਲੇਖਾ ਆਪ ਹੀ ਲਿਖੇਗਾ, ਕੋਈ ਹੋਰ ਨਹੀਂ ਜੇ ਲਿਖਦਾ ਪਿਆ, ਮਤ ਕੋਈ ਜਾਣੇ ਕੋਈ ਹੋਰ ਲਿਖਦਾ ਪਿਆ, ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਸਾਰਾ ਲੇਖਾ ਆਪ ਹੀ ਲਿਖਦੀ ਹੈ, ਪਲ ਪਲ ਲਿਖਦੀ ਹੈ, ਔਰ ਅਖੀਰ ਦੇ ਵਿੱਚ ਇਹ ਡੇ ਬੁੱਕ ਲੈ ਕਰਕੇ ਚਿੱਤਰਗੁਪਤ ਦੇ ਦਰਬਾਰ ਦੇ ਵਿੱਚ ਜਾ ਕਰਕੇ ਇਸਨੂੰ ਸਾਰਾ ਜੋ ਹੈ ਹਿਸਾਬ ਕਿਤਾਬ ਦੇਣਾ ਪੈਂਦਾ। ਸੋ ਜੋ ਕੁਛ ਇਸਨੇ ਬੀਜਿਆ ਉਹ ਹੀ ਖਾਣ ਵਾਸਤੇ ਮਿਲਦਾ, ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਜੋ ਕੁਛ ਵੀ ਅਸੀਂ ਕਰਾਂਗੇ, ਜੈਸੀ ਕਮਾਈ ਕਰਾਂਗੇ ਵੈਸਾ ਭੁਗਤਾਨ ਹੈ। ਇਸ ਤੋਂ ਸਪਸ਼ਟ ਹੋ ਜਾਂਦੀਆਂ ਸਾਰੀਆਂ ਮਿਸਾਲਾਂ ਤੋਂ ਕਿ ਇਨਸਾਨੀ ਜਨਮ ਦੇ ਵਿੱਚ ਆ ਕਰਕੇ ਸਾਨੂੰ ਉੱਤਮ ਕਮਾਈ ਕਰਨੀ ਚਾਹੀਦੀ, ਐਸੀ ਕਮਾਈ ਕਰਨੀ ਚਾਹੀਦੀ ਜਿਸ ਦਾ ਭੁਗਤਾਨ ਜਿਹੜਾ ਹੈ ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਆ ਕਰਕੇ ਦੇਣਾ ਨਾ ਪਵੇ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਇੱਕੋ ਹੀ ਵਚਨ ਕੀਤਾ, ਇੱਕ ਨਾਮ ਬਹੋ, ਇੱਕ ਨਾਮ ਬਹੋ ਦੀ ਗੱਲ ਕਿਉਂ ਕੀਤੀ ਆ ਉਹਨਾਂ ਨੇ, ਕਿਉਂਕਿ ਇਹਦੀ ਜਿਹੜੀ ਫਸਲ ਹੈਗੀ ਹੈ ਇਸ ਮੁਲਕ ਦੇ ਵਿੱਚ ਨਹੀਂ ਜੇ ਕੱਟੀ ਜਾਂਦੀ, ਕਿਉਂ ਇਹ ਮੁਲਕ ਦੇ ਵਿੱਚ ਹੈ ਹੀ ਨਹੀਂ, ਇਹ ਬੀਜ ਹੀ ਜਿਹੜਾ ਹੈਗਾ ਉਹ ਸਿਰਜਣਾਤਮਕ ਸ਼ਕਤੀ ਦਾ ਅੰਸ਼ ਹੈ, ਯਾਨੀ ਕਿ ਅਲਗ ਅਗਮ ਔਰ ਅਨਾਮੀ ਮੁਲਕਾਂ ਤੋਂ ਇਹ ਬੀਜ ਪੈਦਾ ਹੁੰਦਾ ਹੈ, ਆਪਣੇ ਆਪ ਪੈਦਾ ਹੁੰਦਾ, ਕੋਈ ਇਸ ਧੁੰਨ ਨੂੰ ਵਜਾ ਨਹੀਂ ਰਿਹਾ, ਕੋਈ ਇਸ ਪ੍ਰਕਾਸ਼ ਨੂੰ ਦੇ ਨਹੀਂ ਰਿਹਾ, ਇਹ ਆਪਣੇ ਆਪ ਉਸ ਸਿਰਜਣਾਤਮਕ ਸ਼ਕਤੀ ਦਾ ਇੱਕ ਅਦਭੁਤ ਵਿਲੱਖਣ ਗੁਣ ਹੈ ਜਿਹੜਾ ਕਿ ਅਨੰਤ ਮੰਡਲਾਂ ਦਾ ਨਿਰਮਾਣ ਕਰਦਾ ਹੋਇਆ, ਜੜ ਚੇਤਨ ਵਸਤੂਆਂ ਨੂੰ ਆਧਾਰ ਦਿੰਦਾ ਹੋਇਆ, ਅਲੱਗ ਅਲੱਗ ਮੰਡਲ ਦੇ ਵਿੱਚ ਅਲੱਗ ਅਲੱਗ ਆਵਾਜ਼ ਲੈ ਕਰਕੇ ਪ੍ਰਗਟ ਹੁੰਦਾ ਹੈ, ਔਰ ਇਸੀ ਆਵਾਜ਼ ਦੇ ਨਾਲ ਅਲੱਗ ਅਲੱਗ ਰੰਗਤ ਦਾ ਪ੍ਰਕਾਸ਼ ਵੀ ਨਿਕਲ ਕਰਕੇ ਆਉਂਦਾ ਹੈ। ਪਰ ਸਾਧ ਸੰਗਤ ਜੀ ਇਹ ਮਿਲਦਾ ਕਿਸੇ ਨੂੰ ਵੀ ਨਹੀਂ, ਕਿਸੇ ਵੀ ਮੰਡਲ ਦੇ ਵਿੱਚ, ਇਹ ਜਿਸ ਨੂੰ ਵੀ ਮਿਲਿਆ ਹੈ ਇਸੀ ਮ੍ਰਿਤ ਲੋਕ ਦੇ ਵਿੱਚ, ਯਾਨੀ ਕਿ ਮੁਰਦਿਆਂ ਦੇ ਲੋਕ ਦੇ ਵਿੱਚ, ਇਸ ਕਬਰ ਦੇ ਵਿੱਚ ਹੀ ਮਿਲਦਾ ਹੈ। ਇਹ ਕਬਰ ਕਿਹੜੀ ਹੈ? ਇਹ ਸਰੀਰ ਨੂੰ ਗੁਰੂ ਨਾਨਕ ਸਾਹਿਬ ਨੇ ਕਬਰ ਕਿਹਾ ਗਿਆ, ਜੋ ਕਦੋਂ ਮਿਲਦਾ ਹੈ? ਜਦੋਂ ਕਿ ਅਸੀਂ ਨੌ ਦੁਆਰਿਆਂ ਦੇ ਵਿੱਚੋਂ ਨਿਕਲਦੇ ਹਾਂ, ਦਸਵੇਂ ਦੁਆਰ ਦੇ ਵਿੱਚ ਇਹ ਗ੍ਰਸਤੀ ਪਹੁੰਚਦਾ ਹੈ, ਉਸ ਵਕਤ ਜਾ ਕਰਕੇ ਇਹ ਦਿਨ ਰਾਤ ਦੁਨਕਾਰੇ ਦੇ ਰਿਹਾ ਉਸ ਸਿਰਜਣਾਤਮਕ ਸ਼ਕਤੀ ਦਾ ਅੰਸ਼, ਜਿਸ ਨੂੰ ਨਾਮ ਕਿਹਾ ਗਿਆ ਹੈ, ਜੋ ਕਿ ਜੋਤ ਸਰੂਪ ਹੈ, ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵਲਾਈ, ਅੰਤਰ ਜੋਤ ਹੈ, ਪ੍ਰਕਾਸ਼ ਹੈ, ਨਿਰੰਤਰ ਬਾਣੀ ਯਾਨੀ ਕਿ ਨਿਰੰਤਰ ਆਵਾਜ਼ ਆ ਰਹੀ ਹੈ ਜਿਹਦੇ ਵਿੱਚ ਇਹ ਪ੍ਰਕਾਸ਼ ਆ ਰਿਹਾ, ਉਹ ਸੱਚਾ ਸਾਹਿਬ ਕਿਹੜਾ? ਸਿਰਜਣਾਤਮਕ ਸ਼ਕਤੀ। ਉਸ ਤੱਕ ਪਹੁੰਚਣ ਦਾ ਸਾਧਨ ਜਿਹੜਾ ਹੈ ਉਹ ਇਹ ਨਾਮ ਜਾਂ ਸ਼ਬਦ ਹੀ ਹੈ, ਔਰ ਇਸ ਨੂੰ ਪ੍ਰਾਪਤ ਕਰਨ ਵਾਸਤੇ ਇਹ ਕੀਮਤੀ ਜਨਮ ਔਰ ਬੁੱਧੀ ਦਾ ਤੱਤ ਸਾਨੂੰ ਦਿੱਤਾ ਗਿਆ ਹੈ, ਔਰ ਇਸ ਨੂੰ ਪ੍ਰਾਪਤ ਕਰਨ ਵਾਸਤੇ ਇਹ ਜੀਵਾਤਮਾ ਜਦੋਂ ਉਦਮ ਕਰਦੀ ਹੈ, ਮਿਹਨਤ ਕਰਦੀ ਹੈ, ਉਸੀ ਵਕਤ ਜਾ ਕਰਕੇ ਦੁਰਮਸਤਕ ਲਿਖੇ ਲਦਾਟ ਯਾਨੀ ਅਕਾਲ ਪੁਰਖ ਪਰਮਾਤਮਾ ਦਾ ਪ੍ਰਮਾਣ ਜਾਰੀ ਹੁੰਦਾ ਹੈ ਕਿ ਹੁਣ ਇਸ ਜੀਵਾਤਮਾ ਨੂੰ ਜੋ ਹੈ ਉਸ ਪਰਮਾਤਮਾ ਸਿਰਜਣਾਤਮਕ ਸ਼ਕਤੀ ਨੂੰ ਮਿਲਣ ਦੇ ਕਾਬਿਲ ਬਣਾਉਣਾ ਹੈ, ਇਹ ਆਪਣੇ ਆਪ ਦੇ ਵਿੱਚ ਪੂਰਨ ਕਾਬਿਲ ਔਰ ਸਮਰੱਥ ਲੈ ਕਰਕੇ ਮੌਜੂਦ ਹੈ। ਪਰ ਸਾਧ ਸੰਗਤ ਜੀ, ਇਹਦੇ ਦੋ ਭੇਦ ਹਨ ਜਿਹੜੇ ਕਿ ਸਮਝ ਲੈਣੇ ਜ਼ਰੂਰੀ ਹੈ। ਪਹਿਲਾ ਭੇਦ ਹੈ ਮੈਲ ਦਾ, ਯਾਨੀ ਕਿ ਇਸ ਦੇ ਉੱਪਰ ਮੈਲ ਚੜ੍ਹੀ ਹੈ। ਕਿਸ ਦੀ ਹੋਮੈ ਦੀ, ਹੋਮ ਹੋਮੈ ਕਿਸ ਨੂੰ ਕਿਹਾ ਗਿਆ ਹੈ? ਕਰਮ ਨੂੰ। ਔਰ ਕਰਮ ਦਾ ਹੀ ਗੁਣ ਹੈ ਕ੍ਰੋਧ, ਯਾਨੀ ਕਿ ਇੱਛਾ ਕਾਮਨਾ ਦਾ ਨਾ ਪੂਰਾ ਹੋਣਾ, ਇਹੀ ਕ੍ਰੋਧ ਹੈ। ਗੁਰੂ ਨਾਨਕ ਸਾਹਿਬ ਨੇ ਪਿਛਲੇ ਸਾਧਨ ਵੀ ਸਪਸ਼ਟ ਕੀਤਾ ਸੀ ਵਿਸ਼ਲੇਸ਼ਣ ਦੇ ਕਰਕੇ ਕਿ ਹੋਮੈ ਨੂੰ ਅਗਰ ਸਮਝਣਾ ਚਾਹੁੰਦੇ ਹਾਂ ਕਿ ਹੋਮੈ ਦਾ ਜਿਹੜਾ ਗੁਣ ਹੈ ਕਾਮਨਾ ਨੂੰ ਸਮਝ ਲੈਣਾ ਚਾਹੀਦਾ। ਅਗਰ ਸਾਡੇ ਅੰਦਰ ਕਾਮਨਾ ਕਾਮ ਮੌਜੂਦ ਹੈ, ਇੱਛਾ ਮੌਜੂਦ ਹੈ, ਲਸ ਮੌਜੂਦ ਹੈ, ਬੇਸ਼ੱਕ ਉਹ ਕਿਸੇ ਵੀ ਜੜ ਚੇਤਨ ਵਸਤੂ ਸੰਬੰਧ ਪਦਾਰਥ ਦੇ ਮੁਤਲਕ ਕਿਉਂ ਨਾ ਹੋਵੇ, ਕਿਤਨੀ ਵੀ ਉੱਤਮ ਕਿਉਂ ਨਾ ਹੋਵੇ, ਯਾਨੀ ਕਿ ਉਹ ਬੰਧਨ ਦਾ ਰੂਪ ਹੈ, ਯਾਨੀ ਕਿ ਕਾਮ ਦਾ ਰੂਪ ਹੈ। ਔਰ ਕਾਮ ਜਦੋਂ ਪੂਰਾ ਨਹੀਂ ਹੁੰਦਾ, ਉਸੀ ਵਕਤ ਕ੍ਰੋਧ ਫੈਲਦਾ ਹੈ। ਇਹ ਦੋ ਗੁਣ ਜਿਸ ਦੇ ਅੰਦਰ ਮੌਜੂਦ ਨੇ, ਉਹਨੂੰ ਸਮਝ ਲੈਣਾ ਚਾਹੀਦਾ ਕਿ ਉਹ ਹੋਮੈ ਦੇ ਅਧੀਨ ਹੈ, ਔਰ ਹੋਮੈ ਦੇ ਹੋਮੈ ਹੀ ਉਸਨੂੰ ਚਲਾ ਰਿਹਾ, ਔਰ ਹੋਮੈ ਦਾ ਇੱਕੋ ਹੀ ਕੰਮ ਹੈ, ਯਾਨੀ ਕਿ ਭੁਗਤਾਨ ਦੇਣਾ। ਹੋਮੈ ਨੂੰ ਜੋ ਹੈ ਜ਼ਹਿਰ ਦੀ ਸਜ਼ਾ ਦਿੱਤੀ ਗਈ ਹੈ ਕਿ ਅਸੀਂ ਨਿਰੰਤਰ ਜ਼ਹਿਰ ਪੀ ਰਹੇ ਹਾਂ, ਨਿਰੰਤਰ ਜ਼ਹਿਰ ਦੀ ਕਮਾਈ ਕਰ ਰਹੇ ਹਾਂ। ਕਮਾਈ ਜ਼ਹਿਰ ਕਿਉਂ ਕਹੀਏ? ਕਿਉਂਕਿ ਭੁਗਤਾਨ ਹੈ। ਅਤੇ ਜਦ ਤੱਕ ਇਹ ਜੀਵਾਤਮਾ ਇਨਸਾਨੀ ਜਨਮ ਦੇ ਵਿੱਚ ਆ ਕਰਕੇ ਪ੍ਰਾਣ ਸ਼ਕਤੀ ਨੂੰ ਉਸ ਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਖਰਚ ਨਹੀਂ ਕਰਦੀ, ਯਾਨੀ ਕਿ ਪਲ ਪਲ ਉਸਦੇ ਵਿੱਚ ਲੀਨ ਨਹੀਂ ਹੋ ਜਾਂਦੀ, ਤਦ ਤੱਕ ਨਾ ਤਾਂ ਇਸਦੀ ਕੋਈ ਕਮਾਈ ਹੈ ਅਤੇ ਨਾ ਹੀ ਇਸਨੂੰ ਨਾਮ ਰੂਪੀ ਜਹਾਜ਼ ਦੇ ਵਿੱਚ ਕੋਈ ਵੀ ਐਸੀ ਜਗ੍ਹਾ ਮਿਲਦੀ ਹੈ, ਯਾਨੀ ਕਿ ਜਗ੍ਹਾ ਲੈਣ ਵਾਸਤੇ ਸੀਟ ਰਿਜ਼ਰਵ ਕਰਾਉਣ ਵਾਸਤੇ ਸਾਨੂੰ ਟਿਕਟ ਲੈਣੀ ਪੈਂਦੀ ਹੈ। ਟਿਕਟ ਕਿਸ ਤਰ੍ਹਾਂ ਮਿਲਦੀ ਹੈ? ਕੁਝ ਖਰਚਾ ਕਰਨਾ ਪੈਂਦਾ। ਹੁਣ ਖਰਚਾ ਕਿਸ ਤਰ੍ਹਾਂ ਹੋਏਗਾ? ਜੇ ਅਗਰ ਅਸੀਂ ਕਮਾਈ ਕੀਤੀ ਹੋਏਗੀ ਤਾਂ ਖਰਚਾ ਦੇਵਾਂਗੇ, ਉਸੀ ਨੂੰ ਸ਼ਾਮ ਨੂੰ ਦਮ ਉਪਰਤੀ ਪ੍ਰਤੀਕਸ਼ਾ ਸ਼ਰਧਾ ਔਰ ਸਮਾਧਾਨ। ਰਿਸ਼ੀ ਮੁਨੀਆਂ ਨੇ ਬਿਲਕੁਲ ਪਿਛਲੇ ਸਤਸੰਗਾਂ ਸਪਸ਼ਟ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਇਹ 6 ਮਜ਼ਮੂਨ ਨੇ, ਯਾਨੀ ਕਿ ਮਨ ਨੂੰ ਅਸੀਂ ਰੋਕ ਕਰਕੇ ਰੱਖਣਾ ਹੈ, ਯਾਨੀ ਕਿ ਉਸ ਦੇ ਬਾਅਦ ਇੰਦਰੀਆਂ ਜਿਹੜੀਆਂ ਨੇ, ਇੰਦਰੀਆਂ ਨੂੰ ਵੀ ਇਸ ਸੰਸਾਰ ਦੇ ਵਿੱਚੋਂ ਕੱਢ ਕਰਕੇ ਰੱਖਣਾ। ਅਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਗੱਲ ਕਹੀ ਸੀ ਦੋਨਾਂ ਕਮਾਈਆਂ ਵਾਸਤੇ ਕਿ ਇਸ ਸੰਸਾਰ ਦੇ ਵਿੱਚੋਂ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਅਸੀਂ ਰੱਖਣੀ ਹੈ। ਉਪਰਤੀ ਸੰਗਤ ਤੋਂ ਬਚਣ ਵਾਸਤੇ ਕਿਹਾ ਗਿਆ ਸੀ ਕਿ ਦੀਕਸ਼ਾ ਜਿਹੜੀ ਕਹੀ ਗਈ ਸੀ, ਮਾਨ ਅਪਮਾਨ ਯਾਨੀ ਕਿ ਸਨਮਾਨ ਤੋਂ ਬਚਣ ਵਾਸਤੇ ਕਹੀ ਗਈ ਸੀ ਕਿ ਕੋਈ ਤੁਹਾਡਾ ਅਪਮਾਨ ਕਰੇ, ਕੋਈ ਤੁਹਾਡਾ ਸਨਮਾਨ ਕਰੇ, ਤੁਸੀਂ ਦੋਨਾਂ ਤੋਂ ਪਰੇ ਰਹਿਣਾ। ਔਰ ਸੰਗਤ ਦੇ ਮੁਤਲਕ ਬਿਲਕੁਲ ਸਪਸ਼ਟ ਕਿਹਾ ਗਿਆ ਸੀ ਕਿ ਅਸੀਂ ਗੁਰਦੁਆਰੇ ਮੰਦਰ ਡੇਰਿਆਂ ਦੇ ਵਿੱਚ ਜਾਂਦੇ ਹਾਂ, ਉੱਥੇ ਬੜੀਆਂ ਹੀ ਉਜਲੀਆਂ ਮੂੰਹ ਲੈ ਕਰਕੇ ਚਿੱਟੇ ਵਸਤਰ ਵਾਲੀਆਂ ਜੀਵਾਤਮਾ ਤੁਹਾਨੂੰ ਮਿਲਣਗੀਆਂ, ਪਰ ਤੁਸੀਂ ਉਹਨਾਂ ਦੀ ਸੰਗਤ ਤੋਂ ਬਚਣਾ। ਉਹਨਾਂ ਦੇ ਬਾਹਰੀ ਰੂਪ ਨੂੰ ਦੇਖ ਕਰਕੇ ਉਹਨਾਂ ਦੀ ਸੰਗਤ ਨਹੀਂ ਜੇ ਕਰਨੀ, ਹਮੇਸ਼ਾ ਸੋਚ ਸਮਝ ਕਰਕੇ, ਬੁੱਧੀ ਤੁਹਾਡੇ ਅੰਦਰ ਹੈ, ਵਿਵੇਕਤਾ ਨੂੰ ਧਾਰਨ ਕਰਕੇ ਆਪਣੇ ਮਕਸਦ ਨੂੰ ਮੁੱਖ ਰੱਖ ਕਰਕੇ ਕਰਨੀ ਹੈ। ਔਰ ਇਹ ਜਿੰਨੇ ਵੀ ਸਥਾਨ ਬਣੇ ਨੇ, ਸਾਧ ਜੀ ਆ ਯਾਦ ਰੱਖ ਲਾਂ, ਇਹ ਐਸੇ ਕੀਮਤੀ ਵਚਨ ਨੇ, ਅਗਰ ਅਸੀਂ ਪਾਲਣ ਕਰਾਂਗੇ ਤਾਂ ਜ਼ਰੂਰੀ ਗੱਲ ਹੈ ਇਹ 6 ਹਿੱਸਿਆਂ ਦੀ ਅਸੀਂ ਕਮਾਈ ਵੀ ਕਰ ਸਕਦੇ ਹਾਂ, ਕਿਉਂਕਿ ਸੰਗਤ ਤੋਂ ਬਚਣ ਦਾ ਬੜਾ ਜੋ ਹੈ ਪ੍ਰਬਲ ਮੌਜੂਦ ਹੈ। ਜੇ ਅਗਰ ਅਸੀਂ ਸੰਗਤ ਗਲਤੀ ਨਾਲ ਗਲਤ ਕਰ ਬੈਠਾਂਗੇ ਤਾਂ ਸਾਧ ਸੰਗਤ ਜੀ ਕਮਾਈ ਤਾਂ ਕੀ ਕਰਨੀ ਹੈ? ਜੋ ਕੁਝ ਸਾਡੇ ਹੱਥ ਪੱਲੇ ਹੋਏਗਾ ਉਹ ਵੀ ਅਸੀਂ ਗਵਾ ਲਵਾਂਗੇ, ਅਤੇ ਅਸੀਂ ਸਫੇਦ ਆਸੂ ਜਿਹੜੇ ਨੇ ਨਾ ਇਹ ਖੂਨ ਦੇ ਕੱਢਾਂਗੇ, ਔਰ ਕੋਈ ਇਸ ਮੁਕਤੀ ਮਿਲਣ ਵਾਲਾ ਨਹੀਂ ਹੋਏਗਾ। ਪਰਮਾਤਮਾ ਸਮੇਤ ਕਾਰਨ ਕਿ ਅਸੀਂ ਪਰਮਾਤਮਾ ਨੂੰ ਅੱਜ ਤੱਕ ਹਾਸਲ ਨਹੀਂ ਕੀਤਾ। ਕਿਆ ਇੱਕ ਕਤਲ ਕਰਨ ਵਾਲੇ ਦੇ ਅੰਦਰ ਪਰਮਾਤਮਾ ਨਹੀਂ ਹੈ, ਔਰ ਜਿਸ ਨੂੰ ਕਤਲ ਕੀਤਾ ਜਾ ਰਿਹਾ ਉਹਦੇ ਅੰਦਰ ਪਰਮਾਤਮਾ ਨਹੀਂ ਹੈ? ਤਾਂ ਦੋਨੋਂ ਹੀ ਪਰਮਾਤਮਾ ਖਾਮੋਸ਼ ਰਹਿੰਦੇ, ਯਾਨੀ ਕਿ ਉਹ ਪਰਮਾਤਮਾ ਆਪਣੇ ਆਪ ਦੇ ਵਿੱਚ ਪੂਰਨ ਆਪਣੀ ਧੁੰਨ ਮਸਤੀ ਮੌਜ ਦੇ ਵਿੱਚ ਮਸਤ ਹੈ। ਜੈਸੀ ਕਿਰਿਆ ਜੀਵ ਕਰਦਾ ਵੈਸਾ ਉਸਨੂੰ ਭੁਗਤਾਨ ਮਿਲ ਜਾਂਦਾ। ਠੀਕ ਉਸੇ ਤਰੀਕੇ ਦੇ ਨਾਲ ਇਸ ਭਰਮ ਦੇ ਵਿੱਚੋਂ ਵੀ ਨਿਕਲ ਜਾਓ ਕਿ ਅਗਰ ਅਸੀਂ ਡੇਰਿਆਂ 'ਤੇ ਜਾਂਦੇ ਹਾਂ, ਬੇਸ਼ੱਕ ਹੋ ਸਕਦਾ ਕਿ ਜਿਸ ਡੇਰੇ 'ਤੇ ਤੁਸੀਂ ਜਾਂਦੇ ਹੋ ਪੂਰਨ ਸਤਿਗੁਰਾਂ ਦਾ ਡੇਰਾ ਹੋਵੇ, ਪਰ ਇਸ ਭਰਮ ਦੇ ਵਿੱਚ ਮਤ ਰਹਿਣਾ ਕਿ ਉੱਥੇ ਪਾਪ ਨਹੀਂ ਹੋਏਗਾ ਜਾਂ ਪਾਪ ਕਰਨ ਵਾਲੀਆਂ ਜੀਵਾਤਮਾ ਨਹੀਂ ਹੋਣਗੀਆਂ। ਬਿਲਕੁਲ ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇੱਕ ਕਤਲ ਕਰਨ ਵਾਲਾ ਔਰ ਕਤਲ ਹੋਣ ਵਾਲਾ ਦੋਨਾਂ ਦੇ ਅੰਦਰ ਪਰਮਾਤਮਾ ਮੌਜੂਦ ਹੈ, ਉਸੇ ਤਰੀਕੇ ਦੇ ਨਾਲ ਜੇਬ ਕੱਟਣ ਵਾਲਾ ਔਰ ਕਟਵਾਉਣ ਵਾਲਾ ਔਰ ਪਾਪ ਕਰਨ ਵਾਲਾ ਔਰ ਜਿਸ ਦੇ ਨਾਲ ਪਾਪ ਕੀਤਾ ਜਾ ਰਿਹਾ ਦੋਨਾਂ ਦੇ ਅੰਦਰ ਪਰਮਾਤਮਾ ਮੌਜੂਦ ਹੈ, ਔਰ ਪਰਮਾਤਮਾ ਆਪਣੇ ਆਪ ਦੇ ਵਿੱਚ ਖਾਮੋਸ਼ ਰਹਿੰਦਾ। ਠੀਕ ਉਸੇ ਤਰੀਕੇ ਦੇ ਨਾਲ ਇਹਨਾਂ ਡੇਰਿਆਂ ਦੇ ਵਿੱਚ ਵੀ ਉਹ ਪਰਮਾਤਮਾ ਸਿਰਫ ਆਪਣਾ ਕੰਮ ਕਰਨ ਵਾਸਤੇ, ਕਿਹੜਾ ਕੰਮ ਹੈ? ਉਹਨਾਂ ਜੀਵਾਤਮਾ ਨੂੰ ਸੱਚਖੰਡ ਲਿਜਾਣ ਵਾਸਤੇ, ਸਫਾਈ ਕਰਨ ਵਾਸਤੇ, ਮਹਿਲ ਧੁਆਉਣ ਵਾਸਤੇ ਹੀ ਇਸ ਜਗਤ ਦੇ ਵਿੱਚ ਮੌਜੂਦ ਹੈ, ਔਰ ਇਹ ਦੁਕਾਨ ਉਸਨੇ ਲਗਾਈ ਉਸੇ ਵਾਸਤੇ ਹੈ। ਉਸ ਅਰਬਾਂ 'ਚੋਂ ਕੋਈ ਵਿਰਲੀ ਜੀਵਾਤਮਾ ਨੂੰ ਲਿਜਾਣ ਵਾਸਤੇ ਹੀ ਉਹ ਕਿਸੇ ਨਾ ਕਿਸੇ ਯੁੱਗ ਕਾਲ ਦੇ ਵਿੱਚ ਕਿਸੇ ਵਿਸ਼ੇਸ਼ ਸਥਾਨ 'ਤੇ ਪ੍ਰਗਟ ਹੁੰਦਾ, ਚਾਹੇ ਉਹ ਚਿੱਟੇ ਚੋਲੇ 'ਚ ਹੋਏ, ਚਾਹੇ ਹਰੇ ਚੋਲੇ ਦੇ ਵਿੱਚ ਹੋਏ, ਚਾਹੇ ਕੇਸਰੀ ਚੋਲੇ 'ਚ ਹੋਏ। ਇਹ ਰੰਗਤ ਦੇ ਵਿੱਚ ਮਤ ਫਸੋ, ਨਾ ਹੀ ਗੱਡੀਆਂ ਦੇ ਵਿੱਚ, ਉਹ ਮਿਹਰਾਬਾਂ ਦੇ ਵਿੱਚ, ਚਿਰਾਗਾਂ ਦੇ ਵਿੱਚ, ਫੋਟੋਆਂ ਦੇ ਵਿੱਚ ਜਾਂ ਕਿਸੇ ਹੋਰ ਪੋਥੀਆਂ ਦੇ ਵਿੱਚ ਫਸੋ। ਇਸ ਮਜ਼ਮੂਨ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰੋ ਕਿ ਡੇਰਿਆਂ ਦੇ ਵਿੱਚ ਜਾ ਕਰਕੇ, ਗੁਰਦੁਆਰਿਆਂ ਜਾ ਕਰਕੇ ਅਸੀਂ ਸਾਧਨ ਲੈਣਾ ਹੈ, یعنی کہ وہ دکان جدو کھولی جاتی ہے اس وقت اصلی مقصد سے اس پرماتما کا صرف اتنا ہی ہوتا کہ اس جیواتما قابل بنایا جائے پرماتما کے ملنے، پر وہ جدو دکان کھل جاتی ہے اس وقت جڑیاں بھی جیواتما شوق پیدا کر دیا نے اس جگہ سے آدیا نے پرماتما ملن واسطے، تو ساتھ سنگت جی انہوں نے ضرور رستہ دتا جاتا ہے، ضرور انہوں وہ مارگ درشن ملتا ہے جس کے نال وہ اپنے انتر دے بھی جا کر کے پرماتما پراپت کر سکتے ہیں، پر اس بھرم کے بچ مت رہنا کہ اسی اتنے جاواں گے تو ساری اکھ جڑی ہے سیمت ہو جائے گی، ساری کوئی بھی اندری سیمت ہو جائے گی، زبان سیمت ہو جائے گی، کام سیمت ہو جائے گا، اس بھرم کے بچوں نکل جائے، یعنی کہ کوئی ساری جیب نہیں کٹے گا، کوئی سارے نال پاپ کرم نہیں کٹے گا یا کرے گا، یا کوئی سارے دھوکا نہیں دے گا، اس بھرم کے بچوں بھی نکل جائے، اسی انہ بھرما کے کارن ہی انہ پورن ستھان سے جا کر کے بھی دن رات لٹے جا رہے ہیں اور وہ پرماتما کی صرف تماشا دیتے ہیں، کیوں؟ کیونکہ وہ اپنی تن موج کے مت انہوں نے سرشٹی کو نیم دیتا کہ جیسا بھی جیواتما کچھ کرے گی ویسا اس کو بھگتان دینا پڑے گا، یعنی کہ اس کرم کی ریت کو کوئی بد نہیں سکتا، انت کلپا کے بعد بھی اپار کلپا کے بعد بھی اس جیواتما منکھے جنم کے آئی ہوئی سوکھم جوان اور شریرک روپ کے کسی بھی کریا کا بھگتان اوشش دے گی، اس کو جنما دن آنا پڑے گا، چاہے نچلی گنا چاہے اتلی گنا چاہے انسان کی جیت، چاہے پورن راجا بن کر کے چاہے ایک کنگال بن کر کے کوڑی بن کر کے انہوں پتان اوشش دینا پڑے گا، وہ بچ نہیں سکتا اس پتان تو، اس کر کے وہ پرماتما نے اپنا نیم دے کر کے خاموشی دے گی، اس کے نال ہی موت کا نیم ہے، موت تو کوئی بچ نہیں سکتا، یعنی کہ دو نیم دن کے بعد پرماتما کا سارا کام ختم ہو جاتا ہے، یعنی کہ جیسا کریں گے ویسا سکاں گے، تو ہوں پورن گرو کے کول جا کر کے ڈیرا مندر گردوارے جا کر کے جہی جیواتما جیسی بھی کریا کرتی ہے وہ اپنے ویسے ہی جنم پکے کر لیتی ہے، وہ یہ بھی بالکل اسپشٹ طور پہ جان لینا چاہیے کہ ابھی جتنے یہاں چیزوں تو بچ نہیں سکتے اتنے یہ ڈبل پرباو لے کر کے پرگٹ ہوتا، یعنی کہ جتنا بھی ستھان پورن یا اتم ہوئے گا پورن کا بھاو جنم کے پیر کے انگوٹھے، یعنی کہ پیر کے انگوٹھے تو یہ رستہ طے شروع کرنا آتی ہے اور دونوں اکھا کے پیچھے جا کر کے یہ رستہ جڑا ختم ہو جاتا ہے، یعنی کہ آتما جو ہے دونوں اکھا کے پیچھے جا کر کے اس سوچمنا ناڑی کے پچھوں اس شریر چو قبر چو نکل جاتی ہے، تا ہی جا کر کے وہ اصلی رستے سے پہنتی ہے جڑا کہ سچ کھنڈ پہنچ کر کے یہ نام کا جا پہنچا، تو ہوں وچار کر کے دیکھو اسی پورن ستگوراں دے کول جا کر کے کتنے وڈے پرمچ پھسے ہوئے ہیں، اتنے جا کر کے کتنی اسابدانی اسی استعمال کرتے ہیں اور اسابدانی کا نتیجہ سارے کتنے ہی جنم پکے ہو چکے ہیں، اور بار بار گرو صاحب نے سانوں ہوشیار کیتا ہے کہ اتوں رستہ لے کر کے اپنی نجی زندگی دے وچ انت کرن نو شدھ کرنا اور پرماتما نو ملن دی ایک پربل اچھا، اس دے علاوہ تیسرا لفظ گرو نانک صاحب نے جوڑیا ہی نہیں، تیسری چیز کہڑی ہے؟ نام نو پراپت کرنا، تا ہی تو نرمل ہوئے گا، جب تیرا شوق ہو گیا پرماتما نو ملن دا انت کرن نو شدھ کتے کرے گا؟ ڈیرے جا کر کے کرے گا، اپنی نجی زندگی نو تو صاف کرنا ہے، جیسے جیسی پاپ رتی تو اپنے گھر دے وچ سماج دے وچ بنا رکھی ہے اس دا تو تیاگ کرنا ہے، چنتن کس کا کرنا ہے پرماتما دا، کیا ڈیرے چ بیٹھ کر کے لیں گا یا ڈیرے چ بیٹھ کر کے جا کر کے نام جپے گا؟ کتنا وڈا بھرم ہے، ایک بچے جمن والے نو سڑک دے کنارے کوئی رہن دی جگہ نہیں ہے پر پھر بھی تسی جا کر کے لے لو دو چار چھ بچیاں دا وہ ماں باپ ہے، یعنی کہ جمن واسطے جگہ مل گئی پر تھا سنگ جی بھجن کرن واسطے ساڈا پورا لال قلعہ ہی چھوٹا پی جاتا، ساڈا دھیان ہی نہیں لگتا، کتنے لگے گا جی وہ فلانے ڈیرے مندر گردوارے جا کے لگے گا، کتنا وڈا پرم ہے جڑا اس ہومیا نے سانو پرما کر کے سانو فسا کر کے رکھا، تو یہ ساری ہی گلان جڑیاں نے جب تک اسی پریکٹیکل طور پہ دھارن نہیں کریں گے نا تب تک اسی سمجھون نو پراپت کرن دے قابل بن ہی نہیں سکتے، تو یہ سارے بھرما دے وچوں نکلو، یعنی کہ ڈیریاں تے جا کر کے نہ تے اپنی نجی وستواں نو لٹواؤ اور نہ ہی اپنی نجی سمپدا جڑی اے پران شکتی ہے اس نو اس پھوکٹ دے کماں دے وچ خرچ کر کے تباہ کر لو، جب تانوں رستہ مل گیا تانوں نشان مل گیا تے ساتھ سنگت جی پھر کیڑی تلاش دے وچ بیٹھے ہو، پھر کیڑی سیوا نو تسی اتم سمجھتے ہو؟ گرو نانک صاحب نے تانوں نشان دے کر کے تانوں اندر وہ آتمک طاقت دے دیتی ہے جس دے نال جڑ کر کے تسی او سب کچھ پراپت کر سکتے ہو جس نو پراپت کرن واسطے تانوں انسان دا جنم دیتا گیا، تو اس انسان دے جنم نو سارتھک ہون واسطے کرن واسطے کیڑی سیوا کرنی ہے؟ سیوا سرت شبد چت لائے، یعنی کہ اے آتما نے نرنتر چنتن کرنا ہے اس نشان دا، اس اکال پورک پرماتما دی دین دا۔ تے ساتھ سنگت جی، اسی کیڑی سیوا نو اتم سمجھ رہے ہاں؟ جیو جوری نو اتم سمجھ رہے ہاں؟ اس جیو جوری دے نال نرنتر اپنا کریکٹر نچلے شرینی تے لے جا کر کے کیا اسی اس نشان دی جو ہے اتمتا نو پرگٹ کر رہے ہاں؟ اسی نرنتر اس نشان دی توہین کر رہے ہاں۔ اس نشان دی سمرتھا دی سانو قیمت پتا نہیں، کارن کی ہے کہ بنا محنت دے سانو دے دیتا گیا۔ اگر اسی محنت کیتی گئی ہوندی نا ساتھ سنگت جی، ایک ڈاکٹری دی ڈگری لین واسطے دن راتی سٹوڈنٹ پڑھدا 26 سال لگ جاندے نے، تد جا کر کے اُدے ہتھ دے وچ قلم دتی جاندی ہے کہ تو کسی روگ دا جو ہے علاج لکھ سکدا۔ 26 سال کہنے آسان نے، انسان دی زندگی نکل جاندی ہے۔ ہو سکدا ہے کہ اس تو پہلے چولا چھڈ جائے، اُدے ہتھ وچ قلم ہی نہ آئے۔ اور اے نشان کس طرح دے دیتا گیا؟ بنا کمائی دے، یعنی کہ سانو قدر کس طریقے دے نال آ سکتی ہے۔ پر یاد رکھنا، اے نشان دا اتنا ہی مطلب ہے، ایک سادھن ہے۔ اگر اسی سادھن تو کم لینا چاہتے ہاں، پار اترنا چاہتے ہاں، تے سانو پڑھائی کرنی پے گی۔ جب تک اسی پڑھائی نہیں کریں گے تے اے بنا پڑھی دتی گئی ڈگری جڑی ہے کچھ بھی کام نہیں کرے گی، یعنی کہ گل اگلے جنما تے اوش چلی جائے گی۔ اور سنت جڑے نے اے نگد سودا دین واسطے آئے نے، ادھار کرن واسطے نہیں آئے۔ اگر نگد سودے دا شوت رکھتے ہو تے ساڈے کول آؤ۔ پہلا مرن قبول، جیون کی چھڈ آس، او سبنا کی رینکا، تو آؤ ہمارے پاس۔ اگر ساڈے نال ملن دا شوق رکھتے ہو تے پہلے اپنے آپ نو اس سنسار دا ذرہ بنا لو، اپنی ہومے دا تیاگ کر دو، اپنی کام دا تیاگ کرو، یعنی کہ اپنے انت کرن نو شدھ کرو، تاں ہی آ کر کے تسی ساڈے نال مل کر سکدے ہو، اور اے دتا گیا نشان تہاڈا سارتھک ہو سکدا ہے۔ اور کوئی بھی طریقہ نہیں ہے۔ تسی اگر سمجھو کہ کوئی جادو منتر ہو گیا تے اس پرم دے وچوں نکل جاؤ۔ یہ جادو منتر تے ادو ہی ہوئے گا جدو 26-28 سال کی پڑھائی اسی کر لوانگے، تاں ہی یہ نشان دی قلم ساڈے ہاتھ وچ آئے گی، اور اس قلم نو چلا کر کے اسی سچ کھنڈ اپنے گھر دے وچ پہنچ کر کے جنم مرن تو مکت ہو سکدے ہاں۔ تو ڈیرے مندر گردوارے دے وچ جا کر کے اپنی ہستیاں مت تباہ کرو۔ یہ جڑی شریر روپ دی سیوا جڑی اسی اپنا کر کے بیٹھے ہاں، یہ سب تو نچلی شرینی دی آ، یہ کدی بھی انسان نو مکت نہیں کر سکتی۔ پر اس دا یہ بھی مطلب نہیں ہے کہ اس دی اسی نندیا کریے یا ادھورا پن پرگٹ کریے۔ یہ پوڑیاں نے، یعنی کہ انسان دے اندر شوق پیدا کرن دیاں، یہ گردوارے مندر ڈیرے کس واسطے نے؟ یعنی کہ انسان دے اندر شوق پیدا کرن واسطے، آن والی پیڑیاں نو پتا چلے کہ کس جگہ کیڑی جیواتما نے آ کر کے، جنہاں نو اسی گرو ست گرو کہندے ہاں، کہ اس جگہ بیٹھ کر کے انہاں نے بھجن بندگی کیتی، سنسار دا کار ویوہار کردے ہوئے کس طرح پرماتما دے نال ملن دے رستے نو پرشست کیتا، تو آن والیاں پیڑیاں جدو اس جگہ تے جان تو انہاں نو اندر شوق پیدا ہوئے اس پرماتما نو ملن دا۔ اس تو اگے انہاں جگہ دا کچھ بھی ارتھ نہیں ہے۔ اسی انہاں پتھراں دے اوپر اپنی نکاں رگڑ رہے ہیں، متھے رگڑ رہے ہیں، وہ متھا جس دے وچ اکال پورک پرماتما دا گن طاقت دن رات تنکارے دے رہا، جڑا سانو پورن مکتی دے سکدا ہے، یعنی کہ اسی انتر مکھی ہونا پسند نہیں کرتے، اور باہر مکھی نو کدی کچھ حاصل نہیں ہوتا۔ تے اگر اسی مکتی پراپت کرنا چاہتے ہاں تے اے سارے بچنوں دے اوپر سانو پورا اترنا پے گا۔ اور جڑی بھی جیواتما نشان لین دا شوق رکھتی ہے، پرماتما نو ملن دا شوق رکھتی ہے، تو اس نو اپنے انتر دی صفائی کرتے ہوئے ایک پرماتما ملن دی پربل اچھا پیدا کرنی چاہیے، اور اپنے آپ نو ختم کرنا ہے، نرنتر یگ کرنا، یگ کہندے نے تیاگ نو، نرنتر یگ کرتے ہوئے برہمی بن جائے۔ برہمی یعنی تپسوی، تیاگ ہی تپسیا ہے، اور یہ تپسیا ہی اس نو اس نشان دے نال جڑن دے ملن دے قابل بنا لیندی ہے۔ وہ اس آج دی بانی دے وچ گرو نانک صاحب نے بالکل سپشٹ کیتا ہے کہ اے جو اکال پرکھ دی آتمک پریرنا ہے، جس نو کی گرو گرنتھ صاحب بھی اسی کہندے ہاں، اس دے اندر ستگرو روپ دے وچ آئی جیواتما دی اپار مہیما گائی گئی ہے۔ اس دی کوئی نندیا دی گل نہیں، کوئی ایسی گل نہیں اتھوں اچارن کیتی جاندی جس دے نال اسی غلط بھاو لے کر کے اپنے اندر ادھورا پن پیدا کریے۔ اتھوں جتنی بھی وانی پرچارت کیتی جاندی ہے، سارے دا ایک بڑا گہرا بھاو ہے، یعنی کہ اسی سیما دے وچ رہ کر کے ہی، جس طرح ہنے ڈیرے دے متعلق، گردوارے مندر دے متعلق جڑے بچن کیتے گئے نے، انہاں دا بھاو ہے۔ اس دا یہ مطلب نہیں ہے کہ انہاں دی نندیا کیتی گئی ہے، یعنی کہ سیما دا پردرشن کیتا گیا کہ اسی کس طریقے دے نال انہاں دے اپواد تو، یعنی کہ نقصان تو بچ سکتے ہاں، کیونکہ یہ ایک جڑی بھی چیز فائدے واسطے ہوندی ہے ساتھ سنگت جی، اُدا نقصان بھی آواش ہوندا ہے۔ ایک زہر نو ختم کرن واسطے زہر دا ہی انجیکشن دتا جاندا ہے، اور اگر زہر اندر نہ ہوئے زہر دا انجیکشن دے دیتا جائے تو سات سنگت جی وہ انجیکشن جڑا دوائی نہیں موت دا کام کر دیا گا. ٹھیک اسی طریقے دے نال اگر سانو انہاں دے صحیح ڈیفینیشن نہیں پتا ہوئے گی صحیح ڈنگ نہیں پتا ہوئے گا تے اسی انہاں جگہ تے صرف اپنی ہستی قربان کردے ہوئے نرک اور سورگا دے پاگی دا یعنی کہ 84 دے گیڑ دے وچ ہی پھسے رہیں گے. مکتی دا اسی کی حاصل کرنی ہے یعنی کہ ساڈا انسانی جنم جڑا ہے ورتھا چلا جائے گا. تو بالکل سپشٹ بانی آج دے وچ آج دے گرو نانک صاحب نے اچارن کیتی ہے کہ ستگرو کس نوں کہیا ہے جس نے پرماتما نوں پراپت کر لیا جس کے سنگ سکھ ادھرے. سکھ کس نوں کیا گیا ہے؟ سکھ کیا گیا ہے سکھیا نوں پراپت کرن والا تارن کرن والا. داڑی دا کوئی وشے ہی نہیں ہے سات سنگت جی. داڑی تے رشی منیا نے بھی کوئی نائی نہیں سی رکھیا سی انہوں نے بھی رکھی سی ساری. یعنی کہ جدو تہاڈا شوق صرف پرماتما دا ہو جائے گا نا یہ داڑی مچھاں وال تسی کنگھی کاری نہیں دے سکتے. یہ داس دا نجی تجربہ ہے اپنے آپ ہی یہ وال جڑے نے جٹا بن جان گیا اور تسی روم روم جڑا ہے تہاڈا اکال پورک پرماتما دی پکار کرے گا. تو یہ ہندو مسلمان یا عیسائی مت یا کوئی یہ کوئی گل نہیں ہے. یہ جتنے بھی دھرم چلائے جا رہے ہیں یہ سارے تہاڈے یا ساڈے چلائے جا رہے ہیں. پرماتما دا ایدان دے نال کوئی بھی سمبندھ نہیں ہے پر اس سٹیج دے وچ پہنچ کر کے بڑی اچھی اوستھا ہے جس نوں گرو نانک صاحب کہندے نے کہ سکھ دی پدوی دتی جاندی ہے. تے سکھ دی پدوی صرف وال رکھن دے نال نہیں ہو جاندی وہ وال اپنے آپ ہی رکھ لے جاندے نے کیونکہ اے انسان دا جڑا روپ ہے اے پرماتما دا اپنا دتا گیا روپ ہے اس دی اپنی سمرتھا ہے اس دے اندر. اس کر کے اس بار بار کیا جاندا ہے کہ انسان جڑا ہے پرماتما دا اوتار ہے. اوتار دا یہ مطلب نہیں ہے کہ پرماتما اتر کر کے کسی جھون دے وچ آ جاندا ہے. یہ بھاو سمجھن والے نے یعنی کہ اپنے روپ دے اوپر روپ کی ہے وہ سمرتھا سمرتھا کی ہے گن گن کی ہے گا یعنی کہ نام شبد کیرتن وہ اس نے بھرپور ماترا دے وچ اس انسان دی زون دے وچ دے رکھا ہے اور جڑی جیواتما اندر دے وچ جا کر کے اس نوں پراپت کر لیندی ہے وہ پرماتما دا روپ ہو جاندی ہے. اس کر کے اس نوں پرماتما دا اوتار کیا گیا یعنی کہ بڑی اچھی اوستھا ہے جس اوستھا دے وچ آ کر کے یہ جیواتما جڑی ہے اس روپ نوں پورن طور تے تارن کردی ہے اور وہ رشی منیا دے روپ تسی دیکھ سکتے ہو. انہاں نے کدی بھی انہاں روماں دا کھنڈن نہیں کیتا تو اس دا بھاو ہی یہی ہے کہ بڑی اچھی اوستھا ہے یعنی کہ اس اچھی اوستھا نوں پہنچن واسطے ہی اسی ادمشیل ہونا ہے اور اسی نوں سکھ دی پدوی دتی گئی ہے کہ سکھ کون ہے جڑا پرماتما نوں پراپت کرنا چاہندا ہے. سنگت دا بھاو کی ہے؟ سنگت دا بھاو تسی ڈیرے مندر گردوارے سنتاں دے پیچھے چولے پڑ کھچدے نظر آؤ یا متھے ٹیکدے نظر آؤ تے اے وی کوئی سنگت نہیں جے. اج کل دے سنتاں دیاں تے اتنیاں سکوٹیاں چل دیاں نے کہ تسی چھلانگ لا کے وی نہیں جے پہنچ سکدے. یعنی کہ کئی طریقے دے پاپ کرنے پین گے جھوٹ بولنا پے گا جھوٹے پاس ساتھ سنگت جی اور تے اور نکلی پاس لا کر کے گروہاں دے کول جا کے کہندے جی اسی دے درشن کر لے پڑے سن لے درشن. جس دا آدھار جھوٹ ہے جس کی جڑ دے وچ بےمانی بھری ہے ایسے جھوٹے باز لے کر کے سچے درشن کس طرح ہو سکتے ہیں؟ جس کا مطلب ہے کہ جڑا تسی درشن کر رہے ہو یہ سچا نہیں جھوٹا ہے اور جھوٹا ہی ثابت ہوئے گا جی. یعنی ستگر نو سب کو دیکھتا جیتا جگت سنسار ڈٹھے مکت نہ ہوئی جتر شبد نہ کرے وچار. شبد کی سیگا پرماتما دا گن سیگا جڑا من بدھی اندریاں تو پریا وچار دا بھاو ہے کہ اس نو پراپت کر لینا. جس نے اس شبد نو پراپت نہیں کیتا ستگراں دے جتنے مرضی چکر لائی جائے ڈیرے جنہاں نو اسی سچ کھنڈ کہندے ہاں جتھے گرو رہندے نے انہاں نو اسی سچ کھنڈ کہندے جنہیں مرضی لا لو چکر دنے راتی سلامہ کر لو گدیاں دے پھیرے لائی جاؤ جھاڑو لائی جاؤ لنگر پکائی جاؤ جو مرضی کری جاؤ اپار یوگا تک انسان دی جون دا مطلب ستیہ ناش کر لو ملے گا کچھ بھی نہیں ملے گا. ادو ہی گھر ادو ہی بنے گا جدو اس شبد نو پراپت کر لیں گے. شبد کتنے ہے تہاڈے اندر وہ گھر کہڑا ہے یہ شریر تو تلاش کتنے کر رہے ہیں باہر ڈیرے مندر دے مورک نہیں تو اور کی ہے گیا وستو اس کمرے چ ہے تلاش نال والے کمرے چ کر رہے ہیں اپار یوگ تلاش کرتے رہو کدی وہ تلاش ختم ہوئے گی کدے نہیں. جس کا سنگ سکھ ادھرے سنگت کی ہے اس شبد نو پراپت کر لینا نانک ہر گن گاؤ. ہوں وہ سنگت بھی سپشٹ کر دیتا ہے کہ ہری دے گن نو گانا ہری کون ہے اس دا گن کی ہے یہ شبد ہے. انہوں گان دا بھاو کی ہے کہ راگنیا لا اپنیا شروع کر دیتی ہیں یعنی کہ اسی مائک نو ہی پرشت کرن چ لگے ہوئے ہیں راگنیا گا کر کے راگ تہاڈے اندر ہو رہا ہے تے تو آتما نے جا کر کے اس راگ نو گانا یعنی کہ گان دا کی بھاو ہے کہ اس راگ نو سننا ہے اور اپنی طاقت دے نال اس دے وچ لین ہو جانا ہے تاں ہی وہ نرمل ہوئے گی اور اس دے نال جڑ کر کے ایک میگنیٹک پاور ہے اس دے وچ کھچن دی یعنی کہ اس جیواتما نو کھچ کر کے ਸੱਚਖੰਡ ਅਕਾਲ ਪੁਰਖ ਦੇ ਨਾਲ ਜੋੜ ਦੇਗੀ। ਤੇ ਹੁਣ ਅਸੀਂ ਕਿਹੜੀ ਬਾਣੀ ਗਾ ਰਹੇ ਹਾਂ, ਕਿਸ ਢੰਗ ਨਾਲ ਗਾ ਰਹੇ ਹਾਂ, ਹਰ ਇੱਕ ਜਗ੍ਹਾ ਦਾ ਅਸੀਂ ਗਲਤ ਅਰਥ ਕੱਢ ਕੇ ਆਪਣੀ ਨਿਰੰਤਰ ਹਸਤੀ ਮਿਟਾ ਰਹੇ ਹਾਂ, ਔਰ ਇਸ ਤਰੀਕੇ ਦੇ ਨਾਲ ਹਸਤੀ ਮਿਟਾਉਣ ਦੇ ਹੋਏ ਅਸੀਂ ਆਪਣੀ ਆਤਮਾ ਦਾ ਕਲਿਆਣ ਕਦੋਂ ਕਿਸ ਯੁੱਗ ਦੇ ਵਿੱਚ ਕਰ ਲਵਾਂਗੇ। ਜਰਾ ਥੋੜ੍ਹਾ ਜਿਹਾ ਵਿਚਾਰ ਕਰੋ, ਤਰਸ ਖਾਓ ਇਸ ਆਤਮਾ ਦੇ ਉੱਪਰ ਕਿ ਇਹ ਮਨੁੱਖਾ ਜਨਮ ਨਿਰੰਤਰ ਹੱਥੋਂ ਨਿਕਲੀ ਜਾ ਰਿਹਾ। ਇਹ ਨਿਕਲ ਗਿਆ ਤੇ ਉਸ ਤੋਂ ਬਾਅਦ 84 ਲੱਖ ਜਾਮੇ ਮੌਜੂਦ ਨੇ, ਪਤਾ ਨਹੀਂ ਕਿਹੜੀ ਕਿਹੜੀ ਜੂਨ ਦੇ ਵਿੱਚ ਜਾ ਕਰਕੇ ਭ੍ਰਮਣ ਕਰਨਾ ਪਏ, ਔਰ ਕਦੋਂ ਵਾਰੀ ਆਏਗੀ ਇਸ ਮਨੁੱਖੇ ਜਨਮ ਦੀ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਸ਼ੋਕ ਨੂੰ ਪੈਦਾ ਕਰ ਸਕਾਂਗੇ। ਤੇ ਵਿਚਾਰ ਕਰਕੇ ਫੈਸਲਾ ਕਰ ਲਓ, ਜਿਹੜਾ ਜਹਾਜ਼ ਪਕੜਨਾ ਚਾਹੁੰਦੇ ਹੋ ਪਕੜ ਲਓ, ਪਰ ਸੀਟ ਰਿਜ਼ਰਵ ਕਰਨ ਵਾਸਤੇ ਪੈਸੇ ਦੀ ਲੋੜ ਹੈ, ਕਮਾਈ ਦੀ ਲੋੜ ਹੈ, ਔਰ ਇਹ ਕਮਾਈ ਕਰਨੀ ਹੈ। ਸ਼ਮ ਦਮ ਪ੍ਰਤੀ ਪ੍ਰਤੀਕਸ਼ਾ ਸ਼ਰਧਾ, ਯਾਨੀ ਕਿ ਸ਼ਰਧਾ ਦਾ ਭਾਵ ਹੈ ਪਰਮਾਤਮਾ ਦਾ ਯਕੀਨ, ਔਰ ਸਮਾਧਾਨ ਹੈ ਇਸ ਓਹਕਾਰ ਦੇ ਵਿੱਚੋਂ ਨਿਕਲ ਜਾਣਾ। ਅੰਤਰ ਦੇ ਵਿੱਚ ਜਿਤਨੇ ਵੀ ਪ੍ਰੋਜੈਕਟ ਤੁਸੀਂ ਧਾਰਨ ਕਰਕੇ ਬੈਠੇ ਹੋ, ਇਹ ਸਾਰੇ ਨਿਰਰਥਕ ਨੇ, ਸਾਰਿਆਂ ਨੂੰ ਬਾਹਰ ਕੱਢੋ, ਔਰ ਸੰਸਾਰ ਦੇ ਵਿੱਚ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਜਿਹੜੀ ਹੈ ਇਸ ਆਤਮਾ ਲਈ ਕਲਿਆਣ ਦੇ ਲਈ ਸਾਬਿਤ ਹੋ ਸਕਦੀ ਹੈ। ਬਾਕੀ ਸਭ ਸਿਰਫ ਬੰਧਨ ਬੰਧਨ ਔਰ ਬੰਧਨ ਹੈ, ਚਾਹੇ ਸੋਨੇ ਦੀ ਬੇੜੀ ਹੋਵੇ ਚਾਹੇ ਲੋਹੇ ਦੀ, ਉਹਦਾ ਕੰਮ ਹੈ ਬੰਦ ਕਰਕੇ ਰੱਖਣਾ ਕਿ ਅਸੀਂ ਸੋਨੇ ਦੀਆਂ ਬੇੜੀਆਂ ਇਕੱਠੀਆਂ ਕਰ ਰਹੇ ਹਾਂ ਜਾਂ ਲੋਹੇ ਦੀਆਂ। ਇਸ ਦੇ ਇਲਾਵਾ ਅਸੀਂ ਮੁਕਤੀ ਦਾ ਕੋਈ ਕੰਮ ਨਹੀਂ ਕੀਤਾ, ਔਰ ਜਦ ਤੱਕ ਅਸੀਂ ਇਹ ਕਮਾਈ ਨਹੀਂ ਕਰਾਂਗੇ ਅਸੀਂ ਮੁਕਤੀ ਦੀ ਸੀਟ ਪ੍ਰਾਪਤ ਕਰਨ ਦੇ ਕਾਬੂ ਹੋ ਹੀ ਨਹੀਂ ਸਕਦੇ।
ਮਾਤ ਪਿਤਾ ਪਾਈ ਸੁਤ ਬੰਧਪ ਤਿੰਨ ਕਬਲ ਹੈ ਤੋਰਾ।
ਮਾਤ ਪਿਤਾ ਭਾਈ ਸੁਤ ਬੰਧਪ, ਮਾਂ ਬਾਪ ਇਸਤਰੀ ਪੁੱਤਰ ਮਿੱਤਰ ਇਹ ਸਾਰੇ ਹੀ ਕਹਿੰਦੇ ਨੇ ਇਹਨਾਂ ਦਾ ਬਲ ਥੋੜਾ, ਯਾਨੀ ਕਿ ਬਲ ਥੋੜੇ ਦਾ ਭਾਵ ਹੈ ਕਿ ਉਸ ਸਿੱਖ ਬਣਨ ਵਾਸਤੇ ਪਰਮਾਤਮਾ ਨੂੰ ਮਿਲਣ ਵਾਸਤੇ ਜਿਹੜੀ ਮਿਹਨਤ ਦੀ ਲੋੜ ਹੈ ਨਾ, ਉਹ ਮਿਹਨਤ ਇਹ ਤੁਹਾਡੇ ਮਾਂ ਬਾਪ ਭੈਣ ਭਰਾਈ ਬੰਧਪ ਕੋਈ ਕਰਾ ਹੀ ਨਹੀਂ ਸਕਦੇ। ਅਗਰ ਤੁਸੀਂ ਪਰਮਾਰਥ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਪਰਮ ਅਰਥ ਯਾਨੀ ਸ਼ਬਦ ਨੂੰ, ਔਰ ਮਿਲਣ ਵਾਸਤੇ ਕੋਸ਼ਿਸ਼ ਕਰਨਾ ਚਾਹੁੰਦੇ ਹੋ, ਤੇ ਫਿਰ ਇਸ ਜਗਤ ਦੀ ਕਿਸੇ ਵੀ ਵਸਤੂ ਦਾ ਸਹਾਰਾ ਲੈ ਰਹੇ ਹੋ, ਸੰਬੰਧ ਦਾ ਸਹਾਰਾ ਲੈ ਰਹੇ ਹੋ, ਤਾਂ ਕਹਿੰਦੇ ਨੇ ਉਹਨਾਂ ਦੀ ਤਾਕਤ ਘੱਟ ਹੈ, ਤੈਨੂੰ ਕਦੀ ਵੀ ਸਮਰੱਥਾ ਉਹ ਪ੍ਰਾਪਤ ਨਹੀਂ ਜੀ ਹੋਏਗੀ, ਯਾਨੀ ਕਿ ਸਾਰੇ ਭਰਮ ਚੋਂ ਨਿਕਲ ਜਾਓ। ਅਗਰ ਤੁਸੀਂ ਇਹ ਸੋਚ ਰਹੇ ਹੋ ਨਾ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਯੋਗ ਕਰਨ ਵਾਸਤੇ ਕੋਈ ਤੀਸਰਾ ਵਿੱਚ ਆ ਜਾਏਗਾ ਤੇ ਕੰਮ ਬਣ ਜਾਏਗਾ, ਤੇ ਇਹ ਵੀ ਬਚਨ ਅੱਜ ਨੋਟ ਕਰ ਲਓ ਕਿ ਅਗਰ ਤੁਸੀਂ ਸੱਚਮੁੱਚ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਇਹ ਆਤਮਾ ਦਾ ਕਲਿਆਣ ਕਰਨਾ ਚਾਹੁੰਦੇ ਹੋ, ਤੇ ਅਗਰ ਇਹਨਾਂ ਦੋਨਾਂ ਦੇ ਵਿੱਚ ਆਤਮਾ ਔਰ ਪਰਮਾਤਮਾ ਦੇ ਵਿੱਚ ਅਗਰ ਤੀਸਰਾ ਲਫ਼ਜ਼ ਮੌਜੂਦ ਹੈ, ਚਾਹੇ ਉਹ ਤੀਸਰਾ ਲਫ਼ਜ਼ ਕਿਤਨਾ ਹੀ ਮਹਾਨ ਸੰਬੰਧ ਕਿਉਂ ਨਾ ਹੋਵੇ, ਕਿਤਨੀ ਮਹਾਨ ਵਸਤੂ ਕਿਉਂ ਨਾ ਹੋਵੇ, ਸਾਧ ਸੰਗਤ ਜੀ ਇਹ ਮੇਲ ਅਪਾਰ ਯੁਗਾਂ ਤੱਕ ਕਦੀ ਵੀ ਨਹੀਂ ਹੋਏਗਾ। ਇਹ ਬਚਨ ਆਪਣੇ ਪੱਲੇ ਬੰਨ ਲਓ। ਫਿਰ ਸਾਧ ਸੰਗਤ ਜੀ ਇਹ ਡੇਰੇ ਮੰਦਰ ਗੁਰਦੁਆਰਿਆਂ ਜਾ ਕਰਕੇ ਅਸੀਂ ਕਿਹੜੇ ਤੀਸਰੀਆਂ ਲਿਸਟਾਂ ਦੇ ਵਿੱਚ ਨਾਮ ਲਿਖਾਉਂਦੇ ਹੋਏ ਤੇ ਕਿਹੜੀ ਚੀਜ਼ ਨੂੰ ਹਾਸਲ ਕਰਨਾ ਚਾਹੁੰਦੇ ਹਾਂ, ਤੀਸਰੇ ਲਫ਼ਜ਼ ਦੇ ਨਾਲ ਹੀ ਸਾਡਾ ਤੁਹਾਡਾ ਪਰਮਾਤਮਾ ਦੇ ਨਾਲ ਸੰਬੰਧ ਟੁੱਟ ਜਾਏਗਾ, ਬਿਲਕੁਲ ਸਪਸ਼ਟ ਤੌਰ ਤੇ।
ਅਨੇਕ ਰੰਗ ਮਾਇਆ ਕੇ ਪੇਖੇ, ਕਿਛ ਸਾਥ ਸਾਥ ਨਾ ਚਾਲੇ ਪੋਰਾ।
ਅਨੇਕ ਰੰਗ ਮਾਇਆ ਕੇ ਦੇਖੇ, ਕਹਿੰਦੇ ਨੇ ਮਾਇਆ ਦੇ ਜਿਤਨੇ ਵੀ ਰੰਗ ਹਨ, ਇਹ ਜੋ ਕੁਛ ਵੀ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਸੰਸਾਰ ਦੇ ਵਿੱਚ ਦ੍ਰਿਸ਼ਟੀ ਗੋਚਰ ਹੈ, ਇਹ ਸਾਰਾ ਮਾਇਆ ਦਾ ਰੰਗ ਹੈ। ਮਾਇਆ ਵਾਸਤੇ ਬਹੁਤ ਲੰਬਾ ਸਮਾਂ ਚਾਹੀਦਾ ਇਸ ਨੂੰ ਵਿਅਕਤ ਕਰਨ ਵਾਸਤੇ, ਇਤਨਾ ਹੀ ਕਾਫੀ ਹੈ ਕਿ ਜੋ ਕੁਛ ਵੀ ਅਸੀਂ ਦੇਖ ਰਹੇ ਹਾਂ ਇਹ ਸੁਪਨਾ ਹੈ, ਇਹ ਮਾਇਆ ਹੈ। ਕਹਿੰਦੇ ਨੇ ਮਾਇਆ ਦਾ ਰੰਗ ਜਿਹੜਾ ਇਹਦੀ ਤਾਕਤ ਥੋੜੀ ਹੈ, ਇਹ ਥੋੜੀ ਤਾਕਤ ਨੂੰ ਲੈ ਕਰਕੇ ਯਾਨੀ ਕਿ ਕਿਸੇ ਵੀ ਸਾਰੇ ਦੇ ਨਾਲ ਤੂੰ ਪਰਮਾਰਥ ਨੂੰ ਪ੍ਰਾਪਤ ਨਹੀਂ ਕਰ ਸਕਦਾ।
ਠਾਕੁਰ ਤੁਝ ਬਿਨੇ ਆਹਨ ਮੋਰਾ,
ਸਿਰਫ ਇੱਕੋ ਹੀ ਚੀਜ਼ ਕੰਮ ਕਰ ਸਕਦੀ ਹੈ ਠਾਕੁਰ। ਠਾਕੁਰ ਕੌਣ ਹੈ? ਅਕਾਲ ਪੁਰਖ ਪਰਮਾਤਮਾ ਨੂੰ ਠਾਕੁਰ ਕਿਹਾ ਗਿਆ ਕਿ ਉਸੇ ਦੀ ਸ਼ਰਨ ਲਓ ਕਿ ਤੇਰੇ ਬਿਨਾਂ ਮੇਰਾ ਹੋਰ ਕੋਈ ਵੀ ਨਹੀਂ ਹੈ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ।
ਮੋਹਨਾਥ ਨਿਰਗੁਣ ਗੁਣ ਨਾਹੀ, ਮੈਂ ਆਇਓ ਤੁਮਰਾ ਤੋ।
ਉਦੇ ਕੇ ਅਨਾਥ ਬਣ ਜਾਓ, ਮੈਂ ਅਨਾਥ ਨਿਰਗੁਣ, ਮੇਰੇ ਅੰਦਰ ਕੋਈ ਗੁਣ ਨਹੀਂ। ਤੇਰਿਆਂ ਤੇ ਜਾ ਕਰਕੇ ਤੇ ਅਸੀਂ ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰ ਰਹੇ ਹਾਂ ਕਿ ਜੋ ਕੁਝ ਮੈਂ ਕਰਦਾ ਵਾਂ ਪ੍ਰਬੰਧ ਕੋਈ ਕਰ ਹੀ ਨਹੀਂ ਸਕਦਾ। ਇਹ ਪ੍ਰਬੰਧ ਦੀਆਂ ਮੀਟਿੰਗਾਂ ਨਹੀਂ ਨੇ, ਇਹ ਤੁਹਾਡੇ ਜਨਮ ਪੱਕੇ ਕੀਤੇ ਜਾ ਰਹੇ ਨੇ। ਸਾਧ ਸੰਗਤ ਜੀ ਭਰਮ ਦੇ ਵਿੱਚੋਂ ਨਿਕਲ, ਉਸ ਅਕਾਲ ਪੁਰਖ ਪਰਮਾਤਮਾ ਨੂੰ ਇਸ ਜਗਤ ਦਾ ਪ੍ਰਬੰਧ ਕਰਨ ਵਾਸਤੇ ਅੱਜ ਤੱਕ ਕਿਸੇ ਮੀਟਿੰਗ ਦੀ ਲੋੜ ਨਹੀਂ। ਤੇ ਅਗਰ ਉੱਥੇ ਤੁਸੀਂ ਇਹ ਸਮਝਦੇ ਹੋ ਕਿ ਇਹ ਜਿਹੜੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਪਰਮਾਤਮਾ ਮੌਜੂਦ ਹੈ, ਤੇ ਉਸ ਨੂੰ ਕਿਹੜੀ ਮੀਟਿੰਗ ਦੀ ਲੋੜ ਪੈ ਗਈ? ਇਹ ਮੀਟਿੰਗਾਂ ਹੁਮੈ ਦੀਆਂ ਨੇ, ਤੁਹਾਡੀਆਂ ਔਰ ਸਾਡੀਆਂ ਕੀਤੀਆਂ ਗਈਆਂ। ਇਹਨਾਂ ਦੇ ਵਿੱਚ ਆਪਣੇ ਹੀ ਭੈਣਾਂ ਭਰਾਵਾਂ ਦੇ ਮੁਤਲਕ ਜ਼ਹਿਰ ਉਗਲੇ ਜਾਂਦੇ ਨੇ, ਯਾਨੀ ਕਿ ਇਹ ਜੀਵਾਤਮਾ ਪਰਮਾਰਥ ਨੂੰ ਨਾ ਪ੍ਰਾਪਤ ਕਰ ਸਕੇ, ਉਹ ਪਰਮਾਰਥ ਤੋਂ ਦੂਰ ਲਿਜਾਣ ਵਾਸਤੇ ਕੁਛ ਨਿਯਮ ਬਣਾਏ ਜਾਂਦੇ ਨੇ, ਕੁਛ ਵਿਸ਼ੇਸ਼ ਲਫ਼ਜ਼ ਧਾਰਨ ਕੀਤੇ ਜਾਂਦੇ ਨੇ ਜਿਹੜੇ ਨਿਰੰਤਰ ਇਸ ਜੀਵਾਤਮਾ ਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੇ ਨੇ। ਤੇ ਗੁਰੂ ਨਾਨਕ ਸਾਹਿਬ ਤੇ ਉਪਦੇਸ਼ ਕਰਦੇ ਨੇ ਕਿ ਮੈਂ ਨਿਰਗੁਣ, ਮੇਰੇ ਚ ਕੋਈ ਗੁਣ ਹੀ ਨਹੀਂ ਹੈਗਾ, ਮੈਂ ਤੇ ਤੇਰੀ ਸ਼ਰਨ ਦੇ ਵਿੱਚ ਆਇਆ ਵਾਂ, ਮੈਂ ਤੇ ਦੀਨ ਹਾਂ ਔਰ ਮੈਂ ਤੇਰੀ ਸ਼ਰਨ ਚ ਆਇਆ ਵਾਂ, ਤੂੰ ਹੀ ਮੈਨੂੰ ਰੱਖਣਾ ਹੈ, ਤਾਂ ਹੀ ਜਾ ਕਰਕੇ ਆਤਮਾ ਦਾ ਕਲਿਆਣ ਹੋ ਸਕਦਾ, ਜੇ ਬਾਕੀ ਸਭ ਭਰਮ ਹੈਗਾ। ਹੁਮੈ ਹੁਮੈ ਦਾ ਇੱਕੋ ਹੀ ਅਰਥ ਹੈ ਭੁਗਤਾਂ।
ਬਲ 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 ਚਰਨ ਤੁਮਾਰੇ
ਔਰ ਕਹਿੰਦੇ ਨੇ ਉਹਦੇ ਚਰਨਾਂ ਤੇ ਕੁਰਬਾਨ ਹੋ ਜਾ। ਬਲ 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 ਚਰਨ ਤੁਮਾਰੀ ਇਆਂ ਹੁਆ ਤੁਹਾਰਾ ਜੋਰਾ। ਇਆਂ ਹੁਆ ਦਾ ਭਾਵ ਹੈ ਕਿ ਇਸ ਮੁਲਕ ਜੋ ਬਾਕੀ ਮੁਲਕਾਂ ਦੇ ਵਿੱਚੋਂ ਪਾਰ ਲਿਜਾਣ ਵਾਲੀ ਤਾਕਤ ਕਿਹੜੀ ਹੈ? ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨ ਨੇ, ਜਿਹਨੇ ਉਸਦੀ ਸ਼ਰਨ ਲੈ ਲਈ ਅਕਾਲ ਪੁਰਖ ਪਰਮਾਤਮਾ ਦੀ। ਸਾਧ ਸੰਗਤ ਜੀ, ਇਸ ਜੜ ਚੇਤਨ ਲੋਕ ਦੇ ਜਿਤਨੇ ਵੀ ਧਰਮ ਗ੍ਰੰਥ ਚੱਲ ਰਹੇ ਨੇ ਨਾ, ਉਹ ਜਿਤਨੀਆਂ ਵੀ ਚੀਜ਼ਾਂ ਚੱਲ ਰਹੀਆਂ ਨੇ ਮਤ, ਔਰ ਜਿਤਨੇ ਵੀ ਜੋ ਕੁਛ ਵੀ ਨਜ਼ਰ ਆ ਰਿਹਾ ਸੀ, ਸਾਰਿਆਂ ਦਾ ਨਾਮ ਹੀ ਨਹੀਂ ਲੈ ਸਕਦੇ, ਉਹ ਸਾਰੇ ਹੀ ਜਿਹੜੇ ਨੇ ਉਸਦੇ ਅਧੀਨ ਹੋ ਜਾਂਦੇ ਨੇ। ਕਿਉਂ? ਕਿਉਂਕਿ ਤੁਹਾਡੀ ਸ਼ਰਨ ਸਭ ਤੋਂ ਉੱਤਮ ਔਰ ਪੂਰਨ ਹੈ, ਔਰ ਉਹ ਉੱਤਮ ਔਰ ਪੂਰਨ ਕਿਹੜੀ ਹੈ? ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਹੈ।
ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਿਓ ਸਗਲ ਨਿਹੋਰ।
ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਿਓ ਸਗਲ ਨਿਹੋਰ। ਇਹ ਸਾਰੇ ਹੀ ਆਧਾਰ ਜਿਹੜੇ ਅਸੀਂ ਨਿਹੋਰੇ ਯਾਨੀ ਕਿ ਲੈ ਕਰਕੇ ਅਨੁਗ੍ਰਹਿ ਬੈਠੇ ਹਾਂ, ਇਹ ਸਾਰੇ ਹੀ ਜਿਹੜੇ ਨੇ ਦੂਰ ਹੋ ਜਾਂਦੇ ਨੇ, ਝੂਠੇ ਸਾਬਿਤ ਹੋ ਜਾਂਦੇ ਨੇ। ਕਦੋਂ? ਜਦੋਂ ਦਰਸ ਹੋ ਜਾਏ। ਪਾਇਓ ਦਰਸ ਤੁਮਾਰਾ, ਦਰਸ ਕਿਸ ਤਰ੍ਹਾਂ ਮਿਲਦਾ? ਸਾਧ ਸੰਗ, ਸਾਧੂ ਦਾ ਸੰਗ। ਸਾਧ ਕਿਹਨੂੰ ਕਿਹਾ? ਗੁਰੂ ਨਾਨਕ ਸਾਹਿਬ ਨੇ ਜਿਤਨੇ ਵੀ ਲਫ਼ਜ਼ ਪ੍ਰਯੋਗ ਵਿੱਚ ਕੀਤੇ ਨੇ ਸਾਰਿਆਂ ਦਾ ਆਪਣਾ ਅਰਥ ਹੈ। ਸਾਧੂ ਉਸਨੂੰ ਕਿਹਾ ਗਿਆ ਜਿਸਨੇ ਸਾਧ ਲਿਆ, ਸਾਧਨਾ ਕਰ ਲਈ। ਸਾਧਨਾ ਕੀ ਸੀ ਜੀ? ਸਾਧ ਲੈਣਾ। ਸਾਧ ਕਿਹਨੂੰ ਲਿਆ? ਇੰਦਰੀਆਂ ਨੂੰ ਸਾਧ ਲਿਆ। ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਮਨ, ਬੁੱਧੀ, ਚਿੱਤ ਔਰ ਅਹੰਕਾਰ। ਜਿਸਨੇ ਇਹ 14 ਇੰਦਰੀਆਂ ਨੂੰ ਸਾਧ ਲਿਆ ਉਹ ਸਾਧੂ ਹੈਗਾ। ਹੁਣ ਉਹ ਸਾਧੂ ਕੋਈ ਕੱਪੜੇ ਦਾ ਤੇ ਵਿਸ਼ਾ ਹੀ ਨਹੀਂ ਹੈਗਾ, ਯਾਨੀ ਕਿ ਭਗਵੇਂ ਵਸਤਰ ਪਾ ਲਏ ਤਾਂ ਸਾਧੂ ਹੈ। ਕਿਤਨਾ ਭਰਮ ਪੈਦਾ ਕੀਤਾ ਗਿਆ ਜਗਤ ਦੇ ਵਿੱਚ, ਤੇ ਸਾਧੂ ਕੌਣ ਮਿਲੇਗਾ ਤੁਹਾਨੂੰ? ਸਾਧ ਸੰਗਤ ਜੀ, ਇਸ ਜਗਤ ਦੇ ਵਿੱਚ ਕੋਈ ਅਰਬਾਂ ਚ ਵਿਰਲਾ ਹੈਗਾ, ਜਗਤ ਹੀ ਤੇ ਤੁਹਾਨੂੰ ਨਜ਼ਰ ਹੀ ਨਹੀਂ ਆਏਗਾ, ਆਪਣੇ ਕੋਲ ਬੈਠਣ ਹੀ ਨਹੀਂ ਦੇਗਾ। ਕਿਉਂ? ਕਿਉਂਕਿ ਉਹ ਇੰਦਰੀਆਂ ਨੂੰ ਸਾਧਣ ਚ ਲੱਗਾ, ਤਪਸਵੀ ਆ, ਤਪੱਸਿਆ ਕਰ ਰਿਹਾ, ਬ੍ਰਹਮੀ ਕਹਿਲਾਉਣਾ ਚਾਹੁੰਦਾ, ਬ੍ਰਹਮਚਾਰੀ ਬਣਨਾ ਚਾਹੁੰਦਾ। ਯਾਨੀ ਕਿ ਬ੍ਰਹਮਚਾਰੀ ਦਾ ਭਾਵ ਹੈ ਕਿ 14 ਇੰਦਰੀਆਂ ਨੂੰ ਸੀਮਿਤ ਕਰ ਲੈਣਾ। ਸੰਸਾਰ ਦੇ ਵਿੱਚ ਉਤਨਾ ਹੀ ਲਿਪਤ ਹੁੰਦਾ ਜਿਤਨੇ ਕਿ ਗੁਜ਼ਾਰੇ ਲਈ ਜ਼ਰੂਰਤ ਹੈ। ਆਪਣੀ ਜ਼ਿੰਮੇਵਾਰੀ ਦਾ ਭੁਗਤਾਨ ਕਰਦਾ ਹੋਇਆ ਉਸ ਪਰਮਾਤਮਾ ਦਾ ਨਿਰੰਤਰ ਚਿੰਤਨ ਕਰ ਰਿਹਾ, ਉਸ ਨੂੰ ਸਾਧੂ ਕਿਹਾ। ਤੇ ਉਹਦੀ ਸੰਗਤ ਕੀ ਹੈ? ਜਦ ਉਹ ਤੁਹਾਨੂੰ ਆਪਣੇ ਨਾਲ ਮਿਲਣ ਨਹੀਂ ਦੇਗਾ, ਕੋਲ ਬੈਠਣ ਨਹੀਂ ਦੇਗਾ, ਤੇ ਫਿਰ ਸੰਗਤ ਦਾ ਕੀ ਭਾਵ ਹੈ? ਕਿੰਨਾ ਗਲਤ ਅਰਥ ਵਿਦਵਾਨਾਂ ਨੇ ਜੋ ਹੈ ਇਸ ਜਗਤ ਦੇ ਵਿੱਚ ਚੱਲ ਰਹੇ ਗੁਰੂਆਂ ਨੇ ਵੀ ਦਿੱਤਾ। ਗੁਰੂ ਕੌਣ ਹਨ? ਯਾਨੀ ਕਿ ਭਾਈ ਗੁਰੂ ਹੋ ਗਏ, ਮੌਲਵੀ ਗੁਰੂ ਹੋ ਗਏ, ਯਾਨੀ ਕਿ ਪਾਦਰੀ ਗੁਰੂ ਹੋ ਗਏ। ਅਸੀਂ ਇਹਨਾਂ ਨੂੰ ਤਾਂ ਗੁਰੂ ਬਣਾ ਰੱਖਿਆ, ਜਿਹੜਾ ਨੇ ਖੁਦ ਪਰਮਾਤਮਾ ਨੂੰ ਨਹੀਂ ਪ੍ਰਾਪਤ ਕੀਤਾ ਉਹਨਾਂ ਨੂੰ ਅਸੀਂ ਗੁਰੂ ਬਣਾ ਰੱਖਿਆ, ਤੇ ਅਰਥ ਕਿਹੜੇ ਮਿਲਣਗੇ? ਯਾਨੀ ਕਿ ਸੰਗਤ ਦਾ ਅਰਥ ਹੈਗਾ ਕਿ ਜੋ ਉਪਦੇਸ਼ ਉਹ ਦੇ ਰਿਹਾ ਹੈ, ਯਾਨੀ ਉਪਦੇਸ਼ ਕੀ ਹੈ? ਕਿ ਉਹ ਨਿਰੰਤਰ ਚਿੰਤਨ ਪਰਮਾਤਮਾ ਦਾ ਕਰ ਰਿਹਾ, ਤੇ ਉਹਦਾ ਉਪਦੇਸ਼ ਵੀ ਇਹੀ ਹੈ ਕਿ ਤੁਸੀਂ ਨਿਰੰਤਰ ਪਰਮਾਤਮਾ ਦਾ ਚਿੰਤਨ ਕਰਨਾ ਹੈ, ਤੇ ਐਸਾ ਉਪਦੇਸ਼ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨਾ। ਤੋ ਇਸੀ ਨੂੰ ਸੰਗਤ ਕਿਹਾ ਗਿਆ। ਐਸੀ ਸੰਗਤ ਕਰਨ ਵਾਲੇ ਨੂੰ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਔਰ ਪਰਮਾਤਮਾ ਦਾ ਦਰਸ਼ਨ ਕਰਨ ਵਾਲਾ ਹੀ ਇਸ ਜਗਤ ਦੇ ਜੜ ਚੇਤਨ ਵਸਤੂ ਪਦਾਰਥ ਔਰ ਸੰਬੰਧਾਂ ਦੇ ਸਾਰੇ ਅਨੁਗ੍ਰਹਿ ਤੋਂ ਦੂਰ ਹੋ ਕਰਕੇ ਉਸ ਪਰਮਾਤਮਾ ਦੇ ਮਿਲਣ ਦੇ ਕਾਬਿਲ ਹੋ ਜਾਂਦਾ।
ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ।
ਹੁਣ ਸਤਿਗੁਰ ਦਾ ਕੰਮ ਕੀ ਆ? ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ। ਪ੍ਰਿਤਪਾਲ ਦਾ ਭਾਵ ਹੈ ਸੁਰੱਖਿਆ ਦੇਣਾ, ਯਾਨੀ ਕਿ ਉਸਨੂੰ ਸੁਰੱਖਿਅਤ ਕਰਨਾ। ਇਸ ਜਗਤ ਦੇ ਵਿੱਚ ਸੁਰੱਖਿਆ ਕਿਸ ਤਰ੍ਹਾਂ ਪ੍ਰਦਾਨ ਕੀਤੀ ਜਾਏਗੀ? ਉਸਨੂੰ ਇਹ ਸਾਰਾ ਗਿਆਨ ਦੇਣਾ ਕਿ ਕਿਸ ਤਰੀਕੇ ਦੇ ਨਾਲ ਤੇਰਾ ਅਹਿਤ ਹੋ ਸਕਦਾ, ਯਾਨੀ ਕਿ ਇਹ ਜਾਲ ਜਿਹੜਾ ਬ੍ਰਹਮ ਦਾ ਰਚਿਆ ਗਿਆ ਹੈ 84 ਲੱਖ ਜਾਮਿਆਂ ਦਾ, ਇਹ ਕਿਤਨਾ ਮਹੀਨ ਹੈ, ਕਿਸ ਤਰੀਕੇ ਦੇ ਨਾਲ ਤੂੰ ਪਾਪ ਦੇ ਵਿੱਚ ਜਾ ਕਰਕੇ ਜਨਮਾ ਜਾਏਗਾ, ਕਿਸ ਤਰ੍ਹਾਂ ਪੁੰਨ ਕਰਦਾ ਹੋਇਆ ਵੀ ਆਤਮਾ ਦੇ ਲਈ ਪਾਪ ਹੈ ਉੱਤਮ ਭੋਗੀ ਜੂਨਾ ਚਲਾ ਜਾਏਗਾ, ਤੇਰੀ ਮੁਕਤੀ ਨਹੀਂ ਹੋਏਗੀ। ਤੇ ਯਾਨੀ ਕਿ ਇੱਕ ਸਤਿਗੁਰੂ, ਯਾਨੀ ਕਿ ਉਹ ਜੀਵਾਤਮਾ ਜਿਹੜੀ ਪਰਮਾਤਮਾ ਨੂੰ ਮਿਲ ਚੁੱਕੀ ਹੈ, ਉਹੀ ਤੁਹਾਨੂੰ ਜੋ ਹੈ ਇਹ ਰਸਤਾ ਪ੍ਰਸ਼ਸਤ ਕਰ ਸਕਦੀ ਹੈ, ਤੁਹਾਨੂੰ ਸੁਰੱਖਿਆ ਦੇ ਸਕਦੀ ਹੈ। ਅਧੂਰਾ ਗੁਰੂ ਕਦੀ ਵੀ ਨਹੀਂ ਜੇ ਦੇ ਸਕਦਾ।
ਸੇਵਕ ਕੋ ਗੁਰ ਸਦਾ ਦਿਆਲ।
ਔਰ ਪਰਮਾਤਮਾ ਨੂੰ ਮਿਲਣ ਦਾ ਸ਼ੋਕ ਰੱਖਣ ਵਾਲੀ ਜੀਵਾਤਮਾ ਉਹੀ ਸੇਵਕ ਕਹਿਲਾਉਂਦੀ ਹੈ। ਸੇਵਕ ਕੋ ਗੁਰ ਸਦਾ ਦਿਆਲ, ਇੱਥੇ ਗੁਰੂ ਲਫ਼ਜ਼ ਆਇਆ ਪਰਮਾਤਮਾ ਲਈ, ਅਕਾਲ ਪੁਰਖ ਪਰਮਾਤਮਾ ਦੀ। ਉਸਨੂੰ ਨਿਰੰਤਰ ਦਇਆ ਮਿਲਦੀ ਹੈ ਉਹਦੇ ਅੰਤਰ ਦੇ ਵਿੱਚ। ਸਾਧ ਸੰਗਤ ਜੀ, ਇਹ ਤਜੁਰਬਾ ਹੈ ਦਾਸ ਦਾ, ਤੁਸੀਂ ਅਜਮਾ ਕਰਕੇ ਦੇਖ ਲਓ। ਇਹਨਾਂ ਡੇਰੇ ਮੰਦਰ ਗੁਰਦੁਆਰਿਆਂ ਦੇ ਚੱਕਰਾਂ ਚੋਂ ਨਿਕਲ ਕਰਕੇ ਅਗਰ ਆਪਣੇ ਅਸਲੀ ਡੇਰਾ ਜਿੱਥੇ ਪਰਮਾਤਮਾ ਰਹਿ ਰਿਹਾ, ਸੱਚਾ ਸੱਚਖੰਡ ਇਸ ਦੇਹ ਦੇ ਅੰਦਰ ਮੌਜੂਦ ਹੈ, ਜਿਹੜਾ ਰਸਤਾ ਜਾਂਦਾ ਹੈ, ਅਗਰ ਤੁਸੀਂ ਅੰਦਰ ਦੇ ਵਿੱਚ ਚੱਲਣਾ ਸ਼ੁਰੂ ਕਰ ਦਿਓ, ਤੇ ਤੁਹਾਨੂੰ ਇਹ ਦਿਆ ਮਿਲੇਗੀ। ਦਿਆ ਦਾ ਭਾਵ ਹੈ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ, ਤੁਹਾਨੂੰ ਹਰ ਜਵਾਬ ਤੁਹਾਡੇ ਅੰਤਰ ਦੇ ਵਿੱਚ ਮਿਲੇਗਾ। ਤੇ ਸਾਧ ਸੰਗਤ ਜੀ, ਅਸੀਂ ਕਿਹੜੇ ਟੋਕਨ ਲੈ ਕੇ ਕਿਹੜੀਆਂ ਲਾਈਨਾਂ 'ਚ ਲੱਗੇ ਹਾਂ, ਇਹ ਕਿਤਨਾ ਵੱਡਾ ਭਰਮ ਹੈ ਔਰ ਕਿਤਨਾ ਅਸੀਂ ਉਸ ਨਿਸ਼ਾਨ ਦਾ ਨਿਰਾਦਰ ਕਰ ਰਹੇ ਹਾਂ, ਇਹ ਸਾਡੀ ਕਲਪਨਾ ਤੋਂ ਵੀ ਪਰੇ ਦਾ ਵਿਸ਼ਾ ਹੈ। ਜੇ ਅਗਰ ਅਸੀਂ ਪਰਮਾਤਮਾ ਦੀ ਦਿਆ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇਹ ਟੋਕਨਾਂ ਦੇ ਨਾਲ ਕਦੀ ਨਹੀਂ ਮਿਲਦੀ, ਨਾ ਲਾਈਨਾਂ 'ਚ ਲੱਗ ਕਰਕੇ ਮਿਲਦੀ ਹੈ। ਇਹ ਤੇ ਸ਼ੋਕ ਪੈਦਾ ਕਰਨ ਨਾਲ ਮਿਲਦੀ ਹੈ, ਆਪਣੇ ਅੰਤਰ ਦੇ ਵੀ ਜਾਣ ਦੇ ਨਾਲ ਮਿਲਦੀ ਹੈ। ਤੁਸੀਂ ਅੰਤਰ ਕਦੀ ਗਏ ਨਹੀਂ ਤੇ ਤੁਹਾਨੂੰ ਉਹ ਰੀਲ ਕਿਸ ਤਰ੍ਹਾਂ ਨਜ਼ਰ ਆਏ ਜਿਹੜੀ ਤੁਹਾਡੇ ਅੰਤਰ ਦੇ ਵਿੱਚ ਮੌਜੂਦ ਹੈ। ਅਗਰ ਉਸ ਨੂੰ ਮਿਲਣ ਦਾ ਸ਼ੌਕ ਰੱਖਦੇ ਹੋ, ਉਸ ਨੂੰ ਦੇਖਣ ਦਾ ਸ਼ੌਕ ਰੱਖਦੇ ਹੋ ਤੇ ਬਾਹਰੋਂ ਨਿਕਲੋ ਔਰ ਅੰਦਰ ਆ ਜਾਓ, ਤੁਹਾਨੂੰ ਪਤਾ ਲੱਗ ਜਾਏਗਾ ਅਕਾਲ ਪੁਰਖ ਦੀ ਦਿਆ ਕਿਸ ਨੂੰ ਕਿਹਾ ਜਾਂਦਾ। ਸਿੱਖ ਕੀ? ਸਿੱਖ ਪਰਮਾਤਮਾ ਨੂੰ ਮਿਲਣ ਵਾਲਾ। ਗੁਰ ਦੁਰਮਤ ਮਲ ਹਿਰੇ, ਦੁਰਮਤ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਲਿਪਤ ਹੋ ਜਾਣਾ, ਮਲ ਕਹਿੰਦੇ ਨੇ ਕਰਮ ਦੀ ਮੈਲ ਨੂੰ। ਹੁਣ ਕਰਮ ਦੀ ਮੈਲ ਨੂੰ ਔਰ ਸੰਸਾਰ ਤੋਂ ਬਚਣਾ, ਇਹ ਇੱਕ ਦੇਹ ਰੂਪ ਦੀ ਜਿਹੜੀ ਜੀਵਾਤਮਾ ਸਤਿਗੁਰ ਰੂਪ ਦੇ ਵਿੱਚ ਹੈ, ਉਹੀ ਪ੍ਰਬਲ ਸਸ਼ਕਤ ਔਰ ਪ੍ਰਤਿਅਕਸ਼ ਰੂਪ ਦੇ ਵਿੱਚ ਸਾਡੇ ਰਸਤੇ ਨੂੰ ਪ੍ਰਸ਼ਸਤ ਕਰ ਸਕਦੀ ਹੈ। ਪਰ ਉਹਦੇ ਨਾਲ ਇਹ ਵੀ ਵਚਨ ਯਾਦ ਰੱਖਣਾ ਕਿ ਪਰਮਾਤਮਾ ਨਾ ਤੇ ਉਸ ਦੇਹ ਦੇ ਵਿੱਚ ਸੀਮਿਤ ਹੋ ਗਿਆ ਔਰ ਨਾ ਹੀ ਕੋਈ ਇਹ ਸਮਝੇ ਕਿ ਉਹ ਕਿਸੇ ਨੂੰ ਮਦਦ ਨਹੀਂ ਕਰਦਾ। ਇਸ ਤੋਂ ਪਹਿਲੇ ਵਚਨ ਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਇਹ ਤੁਹਾਡੇ ਅੰਦਰ ਆਤਮਿਕ ਪ੍ਰੇਰਣਾ ਨਿਰੰਤਰ ਆ ਰਹੀ ਹੈ, ਇਸ ਵਕਤ ਵੀ ਆ ਰਹੀ ਹੈ, ਯਾਨੀ ਕਿ ਸਾਨੂੰ ਸੁਣਾਈ ਨਹੀਂ ਦੇ ਰਹੀ। ਕਿਉਂ? ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਨਹੀਂ ਨਜ਼ਰ ਆਉਂਦਾ, ਮੈਲ ਹੈ ਕਿਸ ਦੀ? ਹੋਮੈ ਦੀ। ਹੋਮ ਯਾਨੀ ਕਰਮ, ਕਰਮ ਦੀ ਮੈਲ ਮੁਕਤੀ ਹੋਏ ਬਿਨਾਂ ਕਦੇ ਵੀ ਨਾ ਇਹ ਆਤਮਿਕ ਪ੍ਰੇਰਣਾ ਸਪਸ਼ਟ ਹੁੰਦੀ ਹੈ ਔਰ ਨਾ ਹੀ ਇਹ ਆਤਮਾ ਨੂੰ ਮਿਲਣ ਵਾਲਾ ਸ਼ਬਦ ਜਿਹਦੇ ਚੋਂ ਪ੍ਰਕਾਸ਼ ਆ ਰਿਹਾ, ਇਹ ਆਤਮਾ ਉਸਨੂੰ ਦੇਖ ਜਾਂ ਸੁਣਨ ਦੇ ਕਾਬਿਲ ਬਣ ਸਕਦੀ ਹੈ। ਤੋ ਸਤਿਗੁਰ ਦਾ ਮਜ਼ਮੂਨ ਜਿਹੜਾ ਇੱਕ ਸੀਮਾ ਦੇ ਅੰਦਰ ਮੌਜੂਦ ਹੈ, ਯਾਨੀ ਕਿ ਉਹ ਉਸ ਜੀਵਾਤਮਾ ਨੂੰ ਜਿਹਨੂੰ ਕਿ ਪਰਮਾਤਮਾ ਦਾ ਹੁਕਮ ਮਿਲ ਚੁੱਕਾ ਹੈ ਕਿ ਇਸ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਹੈ, ਉਸਦੀ ਕਿਸ ਤਰੀਕੇ ਦੇ ਨਾਲ ਸਫਾਈ ਹੋਏਗੀ, ਕਿਸ ਤਰ੍ਹਾਂ ਉਸਦਾ ਰਸਤਾ ਪ੍ਰਸ਼ਸਤ ਹੋਏਗਾ, ਤੋ ਇਸ ਜਗਤ ਦੇ ਵਿੱਚ ਬੜੇ ਪ੍ਰਬਲ ਰੂਪ ਦੇ ਵਿੱਚ, ਯਾਨੀ ਕਿ ਮਨੁੱਖ ਦਾ ਟੀਚਰ ਮਨੁੱਖ ਹੀ ਹੋ ਸਕਦਾ, ਕੋਈ ਹੋਰ ਨਹੀਂ ਹੋ ਸਕਦਾ, ਯਾਨੀ ਕਿ ਬਹੁਤ ਸਾਰੇ ਘਰ ਜਿਹੜੇ ਨੇ ਉਹ ਸਾਫ਼ ਕੀਤੇ ਜਾ ਸਕਦੇ ਨੇ ਇੱਕ ਮਨੁੱਖ ਦੇ ਜ਼ਰੀਏ। ਤੇ ਸਾਨੂੰ ਦੋਨੋਂ ਹੀ ਗੱਲਾਂ ਸਪਸ਼ਟ ਜਾਣ ਲੈਣੀਆਂ ਚਾਹੀਦੀਆਂ ਕਿ ਦੇਹ ਰੂਪ ਦੇ ਵਿੱਚ ਆਈ ਜੀਵਾਤਮਾ ਜਿਹੜੀ ਹੈ ਉਸਦਾ ਵੀ ਮਜ਼ਮੂਨ ਇੱਕ ਸੀਮਾ ਤੱਕ ਹੀ ਹੈ, ਉਸ ਤੋਂ ਅੱਗੇ ਕੋਈ ਮਜ਼ਮੂਨ ਨਹੀਂ ਹੈ। ਪਰ ਸ਼ੋਕ ਤੁਹਾਡੇ ਅੰਦਰ ਹੋਏਗਾ ਤੇ ਉਸਦਾ ਫਾਇਦਾ ਚੁੱਕ ਸਕਦੇ ਹਾਂ, ਨਹੀਂ ਤੇ ਉਹ ਵੀ ਫਾਇਦਾ ਨਹੀਂ ਮਿਲੇਗਾ। ਔਰ ਇਹਨਾਂ ਸਥਾਨਾਂ ਤੇ ਜਾ ਕਰਕੇ ਅਸੀਂ ਆਪਣੇ ਰਸਤੇ ਦੀ ਤਲਾਸ਼ ਕਰਨੀ ਹੈ, ਉਹ ਰਸਤੇ ਨੂੰ ਪ੍ਰਾਪਤ ਕਰਨ ਦੇ ਬਾਅਦ ਉਹ ਤਲਾਸ਼ ਸਾਡੀ ਆਪਣੇ ਅੰਤਰ ਦੇ ਵਿੱਚ ਹੋਣੀ ਚਾਹੀਦੀ ਹੈ। ਉਹਨਾਂ ਜਗ੍ਹਾ ਤੇ ਨਿਰੰਤਰ ਜਾ ਕਰਕੇ ਹਸਤੀ ਨੂੰ ਮਿਟਾਉਂਦੇ ਹੋਏ ਕਦੀ ਅਸੀਂ ਆਪਣਾ ਕਲਿਆਣ ਕਰ ਹੀ ਨਹੀਂ ਪਾਉਂਦੇ। ਹੁਣ ਗੁਰੂ ਦਾ ਬਚਨ ਕੀ ਹੈ? ਅਕਾਲ ਪੁਰਖ ਪਰਮਾਤਮਾ ਜਿਸ ਰੂਹ ਨੂੰ ਭੇਜਦੇ ਨੇ ਇਸ ਜਗ੍ਹਾ ਦੇ ਵਿੱਚ ਆਪਣੇ ਨਾਲ ਮਿਲਾਉਣ ਵਾਸਤੇ, ਗੁਰਬਚਨੀ ਯਾਨੀ ਕਿ ਗੁਰੂ ਦਾ ਬਚਨ ਕੀ ਹੈ? ਹਰ ਉਚਰੇ, ਹਰੀ ਨੂੰ ਉਚਰਨ ਦਾ ਭਾਵ ਹੈ ਕਿ ਜ਼ਬਾਨ ਦੇ ਨਾਲ ਹਰੀ ਹਰੀ ਕਰਨ ਨਾਲ ਨਹੀਂ, ਰਾਮ ਰਾਮ ਸਭ ਕੋ ਕਹਿ ਕਹੀਏ ਰਾਮ ਨਾ ਹੋਈ, ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵਾ। ਯਾਨੀ ਕਿ ਜ਼ਬਾਨ ਦੇ ਨਾਲ ਰਾਮ ਰਾਮ ਜਾਂ ਸਤਨਾਮ ਕਹਿਣ ਨਾਲ ਨਹੀਂ ਹੁੰਦਾ, ਤੁਸੀਂ ਆਪਣੇ ਆਪ ਵਿਚਾਰ ਕਰੋ ਕਿ ਅਸੀਂ ਮਿੱਠਾ ਮਿੱਠਾ ਕਹੀਏ ਜ਼ਬਾਨ ਮਿੱਠੀ ਹੋ ਜਾਏਗੀ? ਕਦੇ ਨਹੀਂ ਹੋਗੀ। ਤੇ ਕਿਆ ਸਤਨਾਮ ਸਤਨਾਮ ਕਹਿਣ ਦੇ ਨਾਲ ਸਤਨਾਮ ਮਿਲ ਜਾਏਗਾ? ਨਹੀਂ। ਤੇ ਯਾਨੀ ਕਿ ਇੱਕ ਰੋਮ ਹੈ ਇੱਕ ਸਰੀਰ ਦਾ, ਤੇ ਨਾ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਰੋਮ ਦੀ ਕੋਈ ਹਸਤੀ ਨਹੀਂ ਹੈ, ਰੋਮ ਦੀ ਪੂਰੀ ਹਸਤੀ ਹੈ, ਪੂਰਾ ਮਤਲਬ ਹੈ, ਬੇਸ਼ੱਕ ਉਹ ਛੋਟਾ ਹੈ ਸਰੀਰ ਦੇ ਮੁਕਾਬਲੇ, ਪਰ ਇਹ ਵੀ ਨਹੀਂ ਕਹਿ ਸਕਦੇ ਕਿ ਇੱਕ ਰੋਮ ਪੂਰਾ ਸਰੀਰ ਹੈ। ਠੀਕ ਉਸੇ ਤਰੀਕੇ ਦੇ ਨਾਲ ਜ਼ਬਾਨ ਰੂਪੀ ਇੰਦਰੀ ਦੇ ਨਾਲ ਪਰਮਾਤਮਾ ਨੂੰ ਯਾਦ ਕਰਨਾ ਇਹ ਇੱਕ ਰੋਮ ਦੇ ਬਰਾਬਰ ਹੈ, ਔਰ ਰੋਮ ਦੀ ਆਪਣੀ ਇੱਕ ਸੀਮਾ ਹੈ, ਸਰੀਰ ਨਹੀਂ ਹੈ। ਯਾਨੀ ਕਿ 14 ਇੰਦਰੀਆਂ ਦਾ ਰੋਮ ਰੋਮ ਪੁਕਾਰੇ ਤਾਂ ਹੀ ਜਾ ਕਰਕੇ ਸਰੀਰ ਦੀ ਸਮਰੱਥਾ ਇਹ ਸ਼ਬਦ ਪ੍ਰਾਪਤ ਹੁੰਦਾ, ਹੋਰ ਕਦੀ ਵੀ ਨਹੀਂ ਹੋ ਸਕਦਾ। ਤੇ ਉਹ ਪਰਮਾਤਮਾ ਜੋ ਇਸ ਜਗਤ ਦੇ ਵਿੱਚ ਇਸ ਜਿਸ ਦੇਹ ਦੇ ਜ਼ਰੀਏ ਆਪਣੀ ਬਾਣੀ ਨੂੰ ਪ੍ਰਗਟ ਕਰਦਾ ਹੈ, ਉਸਦਾ ਇਹੀ ਭਾਵ ਹੁੰਦਾ ਕਿ ਤੁਹਾਡਾ ਰੋਮ ਰੋਮ ਜਿਹੜਾ ਹੈ ਉਸ ਪਰਮਾਤਮਾ ਨੂੰ ਮਿਲਣ ਦੇ ਲਈ ਪ੍ਰਯਤਨਸ਼ੀਲ ਹੋ ਜਾਏ।
ਸਤਿਗੁਰ ਸਿੱਖ ਕੇ ਬੰਧਨ ਕਾਟੇ।
ਹੁਣ ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਿੱਖ ਦੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਦਿੱਤੀ। ਹੁਣ ਬੰਧਨ ਕਿਸ ਤਰ੍ਹਾਂ ਕੱਟੇ ਜਾਂਦੇ ਨੇ? ਕੋਈ ਜਾਦੂ ਮੰਤਰ ਦੀ ਕੈਂਚੀ ਨਹੀਂ ਹੈ, ਬੰਧਨ ਹੈ ਜਨਮ ਔਰ ਮਰਨ ਦਾ। ਉਹ ਜਨਮ ਔਰ ਮਰਨ ਦਾ ਬੰਧਨ ਕਿਸ ਤਰ੍ਹਾਂ ਕੱਟੇਗਾ? ਜਿਹੜੇ ਕਰਮ ਲੈ ਕਰਕੇ ਅਸੀਂ ਜਨਮ ਲਿਆ ਸਾਧ ਸੰਗਤ ਜੀ, ਨਿਸ਼ਚਿਤ ਹੈ, ਯਾਦ ਰੱਖਣਾ ਕੋਈ ਵੀ ਪੂਰਨ ਗੁਰੂ ਇਸ ਦੇ ਵਿੱਚ ਦਖਲ ਨਹੀਂ ਦਿੰਦਾ। ਫਿਰ ਕੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਨਿਰੰਤਰ ਚਿੰਤਨ ਕਰਦੇ ਹਾਂ ਪਰਮਾਤਮਾ ਦਾ, ਪਰਮਾਤਮਾ ਨੂੰ ਮਿਲਣ ਦਾ ਸ਼ੌਕ ਰੱਖਦੇ ਹਾਂ ਨਾ, ਉਸ ਵਕਤ ਦੇਹ ਰੂਪ ਜਿਹੜਾ ਸਤਿਗੁਰੂ ਮੌਜੂਦ ਹੈ ਉਸ ਦੇ ਅੰਦਰ ਤਾਕਤ ਮੌਜੂਦ ਹੈ ਪਰਮਾਤਮਾ ਦੀ ਸ਼ਬਦ, ਉਹ ਸ਼ਬਦ ਦੀ ਤਾਕਤ ਨੂੰ ਲੈ ਕਰਕੇ ਹੀ ਉਹ ਸਤਿਗੁਰੂ ਰੂਪ ਦੇ ਵਿੱਚ ਕਹਿਲਾਉਂਦਾ ਹੈ, ਯਾਨੀ ਕਿ ਪਦਵੀ ਤੇ ਮੌਜੂਦ ਹੈ। ਉਹ ਕੀ ਕਰਦਾ ਹੈ ਕਿ ਜਿਹੜੇ ਸਾਡੇ ਵਿਆਜ ਲੱਗੇ ਨੇ ਨਾ ਕਰਮਾਂ ਦੇ ਉੱਪਰ ਉਹ ਮਾਫ਼ ਕਰ ਦਿੰਦਾ। ਪਰ ਯਾਦ ਰੱਖਣਾ ਇਹ ਕਿਸੇ ਭਰਮ ਦੇ ਨਾ ਪੈ ਜਾਣਾ, ਅਰਬਾਂ ਦੇ ਵਿੱਚ ਕਿਸੇ ਵਿਰਲੇ ਦੇ ਹੀ ਵਿਆਜ ਮਾਫ਼ ਕੀਤੇ ਜਾਂਦੇ ਨੇ। ਕਿਉਂ? ਕਿਉਂਕਿ ਅਰਬਾਂ ਚੋਂ ਹੀ ਕੋਈ ਵਿਰਲਾ ਹੈ ਜਿਹੜਾ ਪਰਮਾਤਮਾ ਨੂੰ ਮਿਲਣ ਦਾ ਚਿੰਤਨ ਕਰਦਾ ਹੈ, ਮਿਹਨਤ ਕਰਦਾ ਹੈ। ਤੇ ਦੂਸਰੇ ਕਰਮ ਕਿਹੜੇ ਨੇ? ਜਿਹੜੇ ਕਿ ਅਸੀਂ ਇਸ ਜਗਤ ਦੇ ਵਿੱਚ ਕਰਦੇ ਹਾਂ। ਹੁਣ ਜਦੋਂ ਅਸੀਂ ਉਸਦੀ ਬਾਣੀ ਦੇ ਉੱਪਰ ਚੱਲਦੇ ਹਾਂ, ਨਿਰੰਤਰ ਚਿੰਤਨ ਕਰਦੇ ਹਾਂ, ਕਾਮਨਾ ਦਾ ਤਿਆਗ ਕਰਦੇ ਹਾਂ, ਕਾਮਨਾ ਦਾ ਤਿਆਗ ਕਰਦੇ ਹੀ ਅਸੀਂ ਨਿਸ਼ਕਾਮੀ ਹੋ ਕਰਕੇ ਅਗਲੇ ਕਰਮਾਂ ਦੇ ਯਾਨੀ ਬੰਧਨ ਚੋਂ ਬਚ ਜਾਂਦੇ ਹਾਂ। ਫਿਰ ਬਾਕੀ ਦੇ ਕਰਮ ਜਿਹੜੇ ਅਪਾਰ ਜਨਮਾਂ ਦੇ ਉਸ ਬ੍ਰਹਮ ਦੇ ਵਿੱਚ ਮੌਜੂਦ ਨੇ ਜਿੱਥੇ ਤੁਹਾਡਾ ਗੋਦਾਮ ਬਣਿਆ ਹੋਇਆ ਹੈ, ਵਿਚਾਰ ਕਰਕੇ ਦੇਖ ਲਓ ਉੱਥੋਂ ਮੁਕਤੀ ਕਿਵੇਂ ਹੋਏਗੀ। ਉੱਥੋਂ ਮੁਕਤੀ ਤਾਂ ਹੋਏਗੀ ਜਦੋਂ ਅਸੀਂ ਇਸ ਸ਼ਬਦ ਨੂੰ ਪ੍ਰਾਪਤ ਕਰਕੇ ਉਸ ਜਗ੍ਹਾ ਤੇ ਜਾਵਾਂਗੇ। ਔਰ ਉਸ ਜਗ੍ਹਾ ਤੇ ਜਿਤਨਾ ਭੰਡਾਰ ਮੌਜੂਦ ਹੈ ਔਰ ਜਿਤਨਾ ਜੀਵਾਤਮਾ ਨੂੰ ਸ਼ੋਕ ਹੈ ਨਾ, ਉਤਨਾ ਹੀ ਚਿੰਤਨ ਕਰਦੀ ਹੋਈ ਸ਼ਬਦ ਦੇ ਵਿੱਚ ਜੁੜਦੀ ਹੋਈ ਉਹਨਾਂ ਦੇ ਫੁੱਟਣ ਦੇ ਪ੍ਰਭਾਵ ਨੂੰ ਨਿਸ਼ਫਲ ਕਰ ਦੇਗੀ। ਤਾਂ ਹੀ ਜਾ ਕਰਕੇ ਇਹ ਬੰਧਨ ਜਨਮ ਔਰ ਮਰਨ ਦੇ ਕੱਟਣਗੇ ਔਰ ਇਹ ਜੀਵਾਤਮਾ ਆਪਣੇ ਅਗਲੇ ਰਸਤੇ ਨੂੰ ਤੈਅ ਕਰ ਪਾਏਗੀ। ਇਹ ਕੋਈ ਕਲਪਨਾ ਦਾ ਵਿਸ਼ੇ ਨਹੀਂ ਹੈ, ਮਿਹਨਤ ਦਾ ਵਿਸ਼ੇ ਹੈ। ਵਿਚਾਰ ਕਰਕੇ ਦੇਖ ਲਓ ਬਾਣੀ ਕੀ ਦਿੱਤੀ ਜਾ ਰਹੀ ਹੈ ਔਰ ਅਸੀਂ ਕੀ ਧਾਰਨ ਕਰਕੇ ਬੈਠੇ ਹਾਂ। ਕਦੀ ਕਲਪਨਾ 'ਚ ਵੀ ਸਾਡੀ ਇਸ ਜੀਵਾਤਮਾ ਦਾ ਕਲਿਆਣ ਹੋ ਸਕਦਾ? ਕਿਤਨੇ ਭਰਮਾਂ ਦੇ ਵਿੱਚ ਅਸੀਂ ਆਪਣੀ ਹਸਤੀ ਮਿਟਾ ਰਹੇ ਹਾਂ, ਸੋਚੋ।
ਗੁਰ ਕਾ ਸਿੱਖ ਬੇਕਾਰ ਤਿਹਾਟੈ,
ਅਕਾਲ ਪੁਰਖ ਰੂਪੀ ਗੁਰੂ ਦਾ ਸਿੱਖ, ਉਹਨੂੰ ਮਿਲਣ ਦਾ ਸ਼ੋਕ ਰੱਖਣ ਵਾਲਾ ਸਿੱਖ ਜਿਹੜਾ ਹੈ ਕਦੀ ਵੀ ਇਸ ਸੰਸਾਰ ਰੂਪੀ ਵਿਕਾਰ ਦੇ ਵਿੱਚ ਫਸਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਵਿਸ਼ੇ ਇੱਕੋ ਹੀ ਹੈ ਸੰਸਾਰ, ਵਿਕਾਰ ਇੱਕੋ ਹੀ ਹੈ ਹਉਮੈ। ਔਰ ਇੱਕ ਹਉਮੈ ਨੂੰ ਕਰ ਲਿਆਓ ਯਾਨੀ ਕਿ ਹਉਮੈ ਦੇ ਹੁਕਮ ਵਿੱਚ ਆ ਜਾਓ, ਅਪਾਰ ਜਨਮਾਂ ਤੱਕ ਤੁਹਾਨੂੰ ਇਹ ਪਾਪ ਦਾ ਭੁਗਤਾਨ ਦੇਣਾ ਪਏਗਾ। ਇੱਕ ਸੰਸਾਰ ਨੂੰ ਕਰ ਲਿਆਓ, ਬਾਕੀ ਸਾਰੇ ਵਿਸ਼ੇ ਤੁਹਾਡੇ ਘਰ ਆਪਣੇ ਆਪ। ਯਾਨੀ ਕਿ ਸੰਸਾਰ ਤੋਂ ਰੋਮੈ ਤੋਂ ਬਚਣਾ ਹੀ ਪਰਮਾਰਥ ਦਾ ਸਹੀ ਮਾਰਗ ਹੈ। ਔਰ ਇਹ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵਿਚਾਰ ਕਰਕੇ ਇੱਕ ਇੱਕ ਚੀਜ਼ ਦਾ ਯੱਗ ਕਰਨਾ ਹੈ, ਤਿਆਗ ਕਰਨਾ ਹੈ, ਤਾਂ ਹੀ ਜਾ ਕਰਕੇ ਇਹ ਤਪੱਸਿਆ ਜੜੀਏ ਇਸ ਕਾਬਲ ਬਣਾਉਂਦੀ ਹੈ ਕਿ ਅਸੀਂ ਮਿਲਣ ਦੇ ਕਾਬਿਲ ਹੋ ਸਕੀਏ।
ਸਤਿਗੁਰ ਸਿੱਖ ਕੋ ਨਾਮ ਤਨ ਦੇਈ,
ਔਰ ਐਸੇ ਸਿੱਖ ਨੂੰ ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਸਤਿਗੁਰ ਦੇ ਜ਼ਰੀਏ ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ। ਔਰ ਇਹ ਨਾਮ ਰੂਪੀ ਧਨ ਅਰਬਾਂ 'ਚੋਂ ਕਿਸੇ ਵਿਰਲੇ ਨੂੰ ਜਿਹਦਾ ਧੁਰ ਮਸਤਕ ਲਿਖੇ ਲਿਲਾਟ, ਜਿਸ ਦੇ ਉੱਪਰ ਉਸ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਸਮਰੱਥਾ ਯਾਨੀ ਕਿ ਆਪਣੀ ਉਹਦੀ ਪੂਰਤੀ ਹੋ ਜਾਏ, ਉਹ ਸੰਤੁਸ਼ਟੀ ਹੋ ਜਾਏ। ਤੈ ਨਾਨਕ ਜਿਸ ਨੂੰ ਆਪ ਤੁਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਹਰ ਕਾ ਨਾਮ, ਹਰੀ ਦੇ ਨਾਮ ਨੂੰ ਅੰਮ੍ਰਿਤ ਕਿਹਾ। ਪਰ ਕਿਸ ਨੂੰ ਮਿਲਦਾ ਹੈ? ਗੁਰੂ ਦੇ ਜ਼ਰੀਏ ਦਿੱਤਾ ਜਾਂਦਾ ਹੈ, ਜਿਸ ਦੇ ਉੱਪਰ ਜਿਸ ਨੂੰ ਆਪ ਤੁਠਾ, ਉਹਦੀ ਆਪਣੀ ਪ੍ਰਸੰਨਤਾ ਆਪਣੀ ਸੰਤੁਸ਼ਟੀ ਹੋ ਜਾਏ। ਇਸ ਕਰਕੇ ਇਹ ਵੀ ਬਚਨ ਸਪਸ਼ਟ ਹੋ ਜਾਂਦੇ ਨੇ ਸਾਰੇ ਭਰਮਾਂ 'ਚੋਂ ਨਿਕਲ ਜਾਓ ਕਿ ਇਹ ਹਰਾ ਕਾਰਡ ਜਿਹੜਾ ਹੈ ਸੰਤੁਸ਼ਟੀ ਦਾ, ਇਹ ਅਕਾਲ ਪੁਰਖ ਪਰਮਾਤਮਾ ਨੇ ਇਸ ਜਗਤ ਦੇ ਵਿੱਚ ਕਿਸੇ ਵੀ ਜੀਵਾਤਮਾ ਨੂੰ, ਕਿਸੇ ਵੀ ਦੇਹ ਦੇ ਵਿੱਚ ਆਈ ਜੀਵਾਤਮਾ ਕਿਤਨੀ ਵੀ ਮਾਰ ਕਿਉਂ ਨਾ, ਉਸ ਨੂੰ ਦਿੱਤਾ ਹੀ ਨਹੀਂ। ਕਾਰਨ, ਕਿਉਂਕਿ ਇਸ ਜਗਤ ਦੇ ਵਿੱਚ ਅਗਰ ਉਸਨੇ ਦੇਹ ਦਿੱਤਾ ਗਿਆ ਹੁੰਦਾ ਨਾ, ਤੇ ਸਾਧ ਸੰਗਤ ਜੀ ਅੱਜ ਸੱਚਖੰਡ ਦੇ ਵਿੱਚ ਵੀ ਕਲੋਨੀਆਂ ਬਣ ਗਈਆਂ ਹੁੰਦੀਆਂ ਔਰ ਮਾਤੁਰ ਧਰਮ ਚੱਲ ਗਏ। ਤੇ ਇਸੀ ਕਰਕੇ ਉਹਨੇ ਮਜ਼ਬੂਤ ਆਪਣੇ ਤੱਕ ਰੱਖਿਆ ਹੈ। ਤੇ ਗੁਰੂ ਦੇ ਰੂਪ ਦੇ ਵਿੱਚ ਜਿਹੜੀ ਜੀਵਾਤਮਾ ਹੈ, ਉਸ ਨੂੰ ਹੁਕਮ ਮਿਲਦਾ ਹੈ ਅਕਾਲ ਪੁਰਖ ਪਰਮਾਤਮਾ ਦਾ। ਜਦੋਂ ਅਕਾਲ ਪੁਰਖ ਸੰਤੁਸ਼ਟ ਹੋ ਜਾਂਦੇ ਨੇ ਤਾਂ ਹੀ ਹੁਕਮ ਦਿੰਦੇ ਨੇ, ਔਰ ਉਸੀ ਹੁਕਮ ਦੀ ਪਾਲਣਾ ਕਰਦੀ ਹੋਈ ਉਹ ਜੀਵਾਤਮਾ ਸਤਿਗੁਰ ਰੂਪ ਦੇ ਵਿੱਚ ਬੈਠੀ ਹੋਈ ਜੋ ਹੈ, ਉਸ ਜੀਵਾਤਮਾ ਨੂੰ ਨਾਮ ਰੂਪੀ ਧਨ ਦਿੰਦੀ ਹੈ, ਜਿਹੜੀ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਆਵਾਜ਼ ਔਰ ਉਸਦੇ ਵਿੱਚ ਆ ਰਹੇ ਪ੍ਰਕਾਸ਼ ਹੈ, ਜਿਹੜਾ ਕਿ ਸਿਰਫ ਆਤਮਿਕ ਬੋਧ ਹੈ ਔਰ ਆਤਮਾ ਨੂੰ ਹੀ ਦਿੱਤਾ ਜਾਂਦਾ, ਔਰ ਉਹ ਵੀ ਇਸ ਮੁਲਕ ਦੇ ਵਿੱਚ, ਇਸ ਸਰੀਰ ਦੇ ਵਿੱਚ ਨਹੀਂ ਦਿੱਤਾ ਜਾਂਦਾ। ਇਸ ਸਰੀਰ ਦੇ ਵਿੱਚੋਂ ਆਤਮਾ ਜਦੋਂ ਨਿਕਲਦੀ ਹੈ, ਯਸ਼ਮਾਲ ਚੱਕਰ ਤੇ ਪਹੁੰਚਦੀ ਹੈ, ਉਸ ਵਕਤ ਜਾ ਕਰਕੇ ਉਸ ਸਤਿਗੁਰ ਦੇ ਨੂਰਾਨੀ ਰੂਪ ਦੇ ਨਾਲ ਜੁੜਦੀ ਹੈ, ਔਰ ਉਹ ਨੂਰਾਨੀ ਰੂਪ ਹੀ ਜਿਹੜਾ ਹੈ ਉਸ ਜੀਵਾਤਮਾ ਨੂੰ ਉਸ ਪਰਮਾਤਮਾ ਦੀ ਆਵਾਜ਼ ਦੇ ਨਾਲ ਜੋੜਨ ਦੇ ਕਾਬਿਲ ਬਣਾਉਂਦਾ ਹੈ। ਉਹ ਨਹੀਂ ਤੇ ਉਹ ਨਾ ਤਾਂ ਕੋਈ ਹੋਰ ਰਸਤਾ ਹੈ, ਨਾ ਕੋਈ ਵਿਧੀ ਹੈ, ਉਹ ਨਾ ਹੀ ਕੋਈ ਹੋਰ ਜਗ੍ਹਾ। ਜਿਤਨਾ ਵੀ ਜਗਤ ਦੇ ਵਿੱਚ ਕਿਹਾ ਜਾ ਰਿਹਾ ਨਾਮ ਦਿੱਤੇ ਜਾ ਰਹੇ ਅੰਮ੍ਰਿਤ, ਇਹ ਸਭ ਝੂਠੇ ਨੇ, ਇਹ ਸਭ ਭਰਮ ਫੈਲਾਇਆ ਜਾ ਰਿਹਾ। ਸੱਚੇ ਕਿਉਂ ਕਹਿਤਾ? ਕਿਉਂਕਿ ਪੂਰਨ ਸਤਿਗੁਰੂ ਦਿੰਦੇ ਨੇ, ਔਰ ਇਹਨਾਂ ਦੀ ਸੀਮਾ ਸਿਰਫ ਇਤਨੀ ਹੈ ਕਿ ਇਹਨਾਂ ਦੇ ਨਾਲ ਜੁੜੋ, ਮਰਿਆਦਾ ਦੇ ਵਿੱਚ ਆ ਜਾਓ, ਮਰਿਆਦਾ ਨੂੰ ਪ੍ਰਾਪਤ ਕਰਨ ਵਾਸਤੇ। ਮਰਿਆਦਾ ਸ਼ਬਦ ਦੀ ਕੀ ਹੈ? ਅੰਤ ਕਰਨ ਦਾ ਸ਼ੁੱਧ ਗੋਣਾ ਔਰ ਪਰਮਾਤਮਾ ਨੂੰ ਮਿਲਣ ਦੀ ਪ੍ਰਬਲ ਇੱਛਾ। ਤਾਂ ਹੀ ਜਾ ਕਰਕੇ ਅਸੀਂ ਇਸ ਨੂੰ ਇਸਦਾ ਲਾਭ ਚੁੱਕ ਸਕਦੇ ਹਾਂ, ਨਹੀਂ ਤੇ ਸਭ ਫੋਕਟ ਦੀਆਂ ਵਿਸਤੂਆਂ ਸਾਬਤ ਹੋਣਗੀਆਂ। ਗੱਲ ਅਗਲੇ ਜਨਮ